AM, Youngstown, Toronto.
ਓਨਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ਓਨਟਾਰੀਓ.ca/reopening schools ਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਕਾਲ ਟਾਇਰ ਸਰਦੀਆਂ ਕੇ ਲਿਏ ਗਾੜੀਆਂ ਕੇ ਟਾਇਰ ਤਬਦੀਲ ਕਰਨੇ ਹੋ ਯਾ ਨਏ ਟਾਇਰ ਖਰੀਦਨੇ ਹੋ ਤੋ ਕਾਲ ਟਾਇਰ ਪਰ ਜਾ ਕਰ ਰਜਿਸਟਰ ਕਰੇ ਔਰ ਰੇਡੀਓ 770 AM ਕਾ ਹਵਾਲਾ ਦੇਣੇ ਪਰ ਚਾਰ ਨਏ ਟਾਇਰੋਂ ਕੀ ਇੰਸਟਾਲੇਸ਼ਨ ਬਿਲਕੁਲ ਮੁਫਤ ਕਰਵਾਏ। ਯੇ ਪੇਸ਼ਕਸ਼ 15 ਅਕਤੂਬਰ ਤੱਕ ਮਹਦੂਦ ਹੈ। KALTIRE.com
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
आप CIBC ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
टेली टाइम इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी ऑन लोएस्ट प्राइसेस और फ्री डिलीवरी इन GTA। तो इंतजार कैसा, अभी विजिट करें टेली टाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। मजीद तफसीलात के लिए कॉल करें 905-455-1666। टेली टाइम इलेक्ट्रॉनिक्स।
HK टायर सेंटर, तुसी इत्थों किसी भी किस्म दीआं गड्डियां ते ट्रकां दे टायर खरीद सकदे हो। नवें अते पुराने ट्रक अते कारां दे टायर, वख-वख कंपनियां दे टायर जिवें कि कॉन्टीनेंटल, ब्रिजस्टोन, हैंकॉक, मिशलिन, डनलॉप, योकोहामा अते चाइनीज कंपनियां दे टायर, ओह वी बहुत ही वधिया अते वाजिब कीमतां ते। मिसिस सागर लोकेशन ते कॉल करो 647-295-4600 जां फिर लंडन 647-401-8230 जां फिर अज इन्हां दे लोकेशन ते पहुंचो 6191 अटलांटिक ड्राइव मिसिस।
ਓਨਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੀਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ਓਨਟਾਰੀਓ.ca/reopening schools ਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
Preston Construction Design and Build, Terrain Approved, Custom Homes, Town Homes, Multi-Tenant Buildings, Plazas, Medical Building Project. Jameen Tuhadi Kam Asada, Apne Man Pasande Kar Banwao. From Architecture to City Approval, Foundation Digi to Complete Structure, Superior Quality Work. Preston Construction, 905-461-5115, 905-461-5115, PrestonConstruction.ca. Check our previous projects.
ਹੁਣ ਘਰ ਬੈਠੇ ਹੀ ਏਸ਼ੀਅਨ ਫੂਡ ਸੈਂਟਰ ਤੋਂ ਖਰੀਦੋ ਗਰੋਸਰੀ।
asianfoodcenter.com 2500 ਤੋਂ ਉੱਤੇ ਪ੍ਰੋਡਕਟ ਉਪਲਬਧ ਹਨ।
10 ਲੋਕੇਸ਼ਨਸ ਟੂ ਪਿਕ ਅਪ
ਜਾਂ ਫਿਰ ਘਰੇ ਡਿਲੀਵਰ ਕਰਵਾਓ।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਹਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੀ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਐਕਸਪ੍ਰੇਟ ਤੁਸੀਂ ਇੱਥੋਂ ਆਡੀਓ ਵੀਡੀਓ ਦਾ ਸਾਰਾ ਸਮਾਨ ਲੈ ਸਕਦੇ ਹੋ ਜਿਵੇਂ ਕਿ ਟੀਵੀ ਸਪੀਕਰ ਬਲੂਟੁੱਥ ਵਾਇਰਲੈਸ ਸਪੀਕਰ ਪ੍ਰੋਜੈਕਟਰ ਅਤੇ ਉਹਨਾਂ ਦੇ ਸਟੈਂਡ ਵੀ ਮਿਲਦੇ ਹਨ ਇਸ ਦੇ ਨਾਲ ਹੋਮ ਸਿਕਿਉਰਿਟੀ ਪ੍ਰੋਡਕਟਸ ਵਾਈਫਾਈ ਕੈਮਰਾ ਵੀਡੀਓ ਡੋਰਬੈਲ ਆਦਿ ਵੀ ਇੰਸਟਾਲ ਕਰਦੇ ਹਨ ਹੋਮ ਆਫਿਸ ਪ੍ਰੋਡਕਟਸ ਤੇ ਸਮਾਲ ਹੋਮ ਅਪਲਾਇੰਸਿਸ ਅਤੇ ਇਸ ਦੇ ਨਾਲ ਹੀ ਮੋਬਾਈਲ ਕੰਪਿਊਟਰ ਲੈਪਟਾਪ ਆਦਿ ਦਾ ਸਾਰਾ ਸਮਾਨ ਮਿਲਦਾ ਹੈ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 905-6241400 ਜੀ ਹਾਂ 905-6214100 ਜਾਂ ਅੱਜ ਹੀ ਪਹੁੰਚੋ 8770 ਦਾ ਗੋਰ ਰੋਡ ਬ੍ਰੈਂਪਟਨ
ਜੋਬ ਸਭ ਲਈ ਮੋਰਗੇਜ ਲੈਣਾ ਕਰਦੇ ਨੇ ਆਸਾਨ ਜਸਵਿੰਦਰ ਜਜਵਾਨ 647-968-7753 ਅਕਾਲ ਮੋਰਗੇਜ ਤੋਂ ਜਸਵਿੰਦਰ ਜਜਵਾਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਅਕਾਲ ਮੋਰਗੇਜ
ਕੈਪਸੂਲ ਟੀਕੇ ਗੋਲੀਆਂ ਨਾਲ ਇਲਾਜ ਨਹੀਂ ਜੇ ਹੋਣਾ ਜਿਹਨੂੰ ਕਹਿੰਦੇ ਨੇ ਇਲਾਜ ਸ਼ਰੇਆਮ ਨਹੀਂ ਓ ਹੋਣਾ ਮੇਰੀ ਮਾਂ ਦੀ ਸੀ ਮਤ ਪੁੱਤ ਸੋਚ ਉੱਚੀ ਰੱਖ ਚੱਲ ਉੱਠ ਛੇਤੀ ਚੱਲ ਸੁਖਮਣੀ ਹੋਮਿਓਪੈਥੀ ਚੱਲ
ਟਰਸਟਿਡ ਨੇਮ ਇਨ ਹੋਮਿਓਪੈਥੀ ਸੁਖਮਣੀ ਕਲੀਨਿਕ .com 416-522-7777 ਯਾਨੀ 416-522-7777
ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ ਗੋਲੀ ਨਿੱਕੀ ਮਿੱਠੀ ਡੱਬੀ ਚ ਗਣੋਈ ਪਈ ਹੈ ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਸੁਖਮਣੀ ਹੋਮਿਓਪੈਥੀ ਹੋਮਿਓਪੈਥੀ ਹੋਈ ਪਈ ਹੈ
ਪ੍ਰਮੁੱਖ ਅਵਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਇਸਮੇ ਹਰਦੀਪ ਗਰੇਵਾਲ ਜੀ ਨੇ ਔਰ ਜੋ ਬੈਰੀ ਕਾਂਡੋ ਪ੍ਰੋਜੈਕਟ ਹੈ ਡੈਬੂ ਕਾਂਡੋ ਉਸ ਦੇ ਬਾਰੇ ਚ ਗੱਲਬਾਤ ਕਰਨਗੇ ਸਾਡੇ ਨਾਲ ਹਰਦੀਪ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ
ਜੀ
ਸੋ ਡੈਬਿਊਟ ਕਾਂਡੋਜ਼ ਕਾਫੀ ਤੇਜ਼ੀ ਨਾਲ ਵਿਕ ਰਹੇ ਨੇ ਹੰਡਰਡਸ ਆਫ ਵਰਕਸ਼ੀਟਸ ਆ ਰਹੀਆਂ ਨੇ ਬਿਲਡਰ ਦੇ ਕੋਲ ਤੇ ਸਾਡੇ ਉਮੀਦ ਹੈ ਵੀ ਐਂਡ ਆਫ ਦ ਵੀਕ ਇਹ ਕਾਂਡੋ ਪ੍ਰੋਜੈਕਟ ਲਗਭਗ ਸੋਲਡ ਆਊਟ ਹੋ ਜਾਵੇਗਾ ਸੋ ਕਾਫੀ ਤੇਜ਼ੀ ਨਾਲ ਯੂਨਿਟਾਂ ਵਿਕ ਰਹੀਆਂ ਨੇ ਕਿਉਂ ਵਿਕ ਰਹੀਆਂ ਨੇ ਕਿਉਂਕਿ ਡੈਰੀ ਦੇ ਵਿੱਚ ਮੂਰਲੇ 5 ਸਾਲਾਂ 'ਚ ਕਾਫੀ ਵੱਡੇ ਇੰਫਰਾਸਟ੍ਰਕਚਰ ਪ੍ਰੋਜੈਕਟ ਆਉਣ ਵਾਲੇ ਨੇ ਬਿਲੀਅਨਸ ਆਫ ਡਾਲਰਸ ਆਫ ਇਨਵੈਸਟਮੈਂਟ ਜਾ ਰਹੀ ਹੈ ਡੈਰੀ ਦੇ ਵਿੱਚ ਫੈਡਰਲ ਪ੍ਰੋਵਿੰਸ਼ਲ ਮਿਊਨਸੀਪਲ ਲੈਵਲ ਤੋਂ ਤੇ ਇਸ ਵੇਲੇ ਬਿਜ਼ਨਸ ਪਾਰਟਨਰਸ ਤੋਂ ਵੀ ਜੇ ਤੁਸੀਂ ਡੈਰੀ ਦੇ ਏਰੀਆ ਦੇ ਵਿੱਚ ਘੁੰਮ ਫਿਰ ਕੇ ਦੇਖ ਕੇ ਆਓ ਤਾਂ ਕਾਫੀ ਜ਼ਿਆਦਾ ਡਿਵੈਲਪਮੈਂਟ ਨਜ਼ਰ ਆ ਰਹੀ ਆ ਕਾਂਡੋਜ਼ ਹਾਊਸਿਸ ਤੇ ਹੋਰ ਕਾਫੀ ਲੋਕ ਮੂਵ ਹੋ ਰਹੇ ਨੇ ਗਾਹਲੇ 10 ਸਾਲਾਂ ਦੇ ਵਿੱਚ ਸੋਰੀ ਗਾਹਲੇ 5 ਸਾਲਾਂ ਦੇ ਵਿੱਚ ਐਸਟੀਮੇਟ ਕੀਤਾ ਜਾ ਰਿਹਾ ਆ ਕਿ ਅਰਾਊਂਡ 100-110,000 ਜੋਬਸ ਐਡ ਹੋਣਗੀਆਂ ਬਿਕਾਜ਼ ਆਫ ਆਲ ਦੀ ਇਨਫਰਾਸਟ੍ਰਕਚਰ ਇੰਪਰੂਵਮੈਂਟਸ ਸੋ ਇਹਦੇ ਨਾਲ ਜਿਹੜੇ ਡੈਰੀ ਦਾ ਓਵਰਆਲ ਇਕਨੋਮਿਕ ਸਕੋਪ ਆ ਕਾਫੀ ਤੇਜ਼ੀ ਨਾਲ ਵੱਧ ਰਿਹਾ ਆ ਤੇ ਡੈਬਿਊਟ ਕਾਂਡੋਜ਼ ਦੀ ਜਿਹੜੀ ਪ੍ਰਾਈਸਿੰਗ ਐਂਡ ਲੋਕੇਸ਼ਨ ਇਜ਼ ਵੈਰੀ ਵੈਰੀ ਹੌਟ ਸੋ ਜੇ ਆਪਾਂ ਦੇਖਦੇ ਹਾਂ ਸਿੰਕੋ ਸਟਰੀਟ ਦੇ ਉੱਤੇ ਬਿਲਕੁਲ ਪਾਣੀ ਦੇ ਸਾਹਮਣੇ ਬਣ ਜਾ ਰਿਹਾ ਡੈਬਿਊ ਕਾਂਡੋਜ਼ ਇਹਦੇ ਤੁਹਾਡੇ ਕੋਲ ਕਲੀਅਰ ਵਾਟਰ ਵਿਊਜ਼ ਮਿਲਣਗੀਆਂ ਤੇ ਇਸ ਤੋਂ ਇਲਾਵਾ ਸਾਰਾ ਸਿਟੀ ਦੀ ਵਿਊਜ਼ ਵੀ ਮਿਲਦੀਆਂ ਨੇ ਇਸ ਬਿਲਡਿੰਗ ਦੇ ਵਿੱਚੋਂ ਸੋ ਇਹਦੇ ਲੋਕੇਸ਼ਨ ਬਾਰੇ ਜੇ ਮੈਂ ਗੱਲ ਕਰਦਾ ਗੋ ਸਟੇਸ਼ਨ ਦੇ ਬਿਲਕੁਲ ਸਾਹਮਣੇ ਆ ਵਾਕਿੰਗ ਡਿਸਟੈਂਸ ਟੂ ਦ ਵਾਟਰ ਫਰੰਟ ਹੈ ਤੇ ਕੰਪਲੀਟਲੀ ਚੇਂਜ ਕਰ ਰਹੇ ਨੇ ਬੈਰੀ ਦਾ ਡਾਊਨਟਾਊਨ ਜਿਹੜਾ ਆਹ ਪ੍ਰੋਜੈਕਟ ਆ ਸੋ 2-story tower ਬਣ ਦੋ ਟਾਵਰ ਬਣਨੇ ਨੇ ਇਸ ਪ੍ਰੋਜੈਕਟ ਦੇ ਵਿੱਚ 35 stories ਈਚ ਜਿਹਦੇ ਵਿੱਚ ਤੁਸੀਂ ਦੇਖੋਗੇ ਵੀ ਬੈਰੀ ਦੇ ਟਾਲੈਸਟ ਟਾਵਰ ਬਣ ਜਾ ਰਹੇ ਆ ਤੇ ਅਰਬਨ ਸੈਂਟਰ ਨੂੰ ਰੀਡਿਫਾਈਨ ਕਰ ਰਹੇ ਨੇ ਜੋ ਡਾਊਨਟਾਊਨ ਕੋਰ ਦੇਖੋਗੇ ਬੈਰੀ ਦੇ ਨਵੀਂ ਸ਼ਾਪਸ ਦੁਕਾਨਾਂ ਖੁੱਲਣਗੀਆਂ ਉੱਥੇ ਤੇ ਇਸ ਕਾਂਡੋਨ ਇੱਕ ਤਰ੍ਹਾਂ ਦਾ ਡਾਊਨਟਾਊਨ ਦਾ ਹੱਬ ਬਣ ਜਾਣਾ ਆ ਸੋ $379,000 ਤੋਂ ਸਵੀਟ ਸ਼ੁਰੂ ਹੁੰਦੀਆਂ ਨੇ ਤੇ ਜਿਹਦੇ ਵਿੱਚ ਕਲੋਜ਼ਿੰਗ ਹੋਣੀ ਹੈ ਸਮਰ 2024 ਫਲੈਕਸੀਬਲ ਪੇਮੈਂਟ ਸਟਰਕਚਰ ਆਫਰ ਕੀਤਾ ਗਿਆ ਹੈ ਬਿਲਡਰ ਵੱਲੋਂ ਤੁਸੀਂ ਦੇਣਾ ਹੈ 5% ਡਾਊਨ ਇਨ 30 days ਤੇ ਫਿਰ 2.5% 6 ਮਹੀਨੇ ਬਾਅਦ ਤੇ 2.5% 1 ਸਾਲ ਬਾਅਦ ਤੇ ਉਸ ਹਿਸਾਬ ਨਾਲ ਕਿਸ਼ਤਾਂ ਬਣਾਈਆਂ ਜਾਂਦੀਆਂ ਨੇ ਸੋ ਕਾਫੀ ਹੌਟ ਪ੍ਰੋਜੈਕਟ ਚੱਲ ਰਿਹਾ ਹੈ ਇਸ ਵੇਲੇ ਸਾਡੇ ਕੋਲ ਯੂਨਿਟਸ ਐਲੋਕੇਟਡ ਔਨ ਹੈਂਡ ਹੈਗੇ ਨੇ ਆਪਣੇ ਪਾਸ ਸੋ 2024 ਦੀ ਕਲੋਜ਼ਿੰਗ ਡਾਊਨਟਾਊਨ ਬੈਰੀ ਦੇ ਵਿੱਚ ਕਾਂਡੋ ਪ੍ਰੋਜੈਕਟ ਬਣ ਜਾ ਰਿਹਾ ਹੈ ਇਹਦੇ ਬਾਰੇ ਹੋਰ ਤੁਸੀਂ ਜਾਣਕਾਰੀ ਲੈਣੀ ਹੈ ਜਸਟ ਆਪਣੀ ਈਮੇਲ ਜਿਹੜੀ ਹੈ ਸਾਨੂੰ ਟੈਕਸਟ ਮੈਸੇਜ ਕਰ ਦਿਓ 416-877-6464 ਆਪਣੀ ਜਿਹੜੀ ਈਮੇਲ ਹੈ ਸਾਨੂੰ ਟੈਕਸਟ ਕਰ ਦਿਓ ਤੇ ਆਪਾਂ ਸਾਰਾ ਪੈਕੇਜ ਦੀ ਇਨਫੋਰਮੇਸ਼ਨ ਤੁਹਾਨੂੰ ਭੇਜ ਦੇਵਾਂਗੇ ਰਾਈਟ ਅਵੇ ਤੇ ਇਹਦੇ ਬਾਰੇ ਹੋਰ ਜਾਣਕਾਰੀ ਲਈ ਸਾਨੂੰ ਕਾਲ ਕਰ ਸਕਦੇ ਹੋ ਵਾਂਸ ਅਗੇਨ 416-877-6464
ਇੱਕ ਵਾਰ ਫੇਰ ਇਸ ਦਾ ਡਿਪੋਜ਼ਿਟ ਸਟਰਕਚਰ ਦੱਸ ਦੇਵੋ ਤੇ ਨਾਲ ਦੀ ਨਾਲ ਕਲੋਜ਼ਿੰਗ ਟਾਈਮ ਦੱਸ ਦੇਵੋ
ਸੋ ਕਲੋਜ਼ਿੰਗ ਹੋਣੀ ਦੀ ਸਮਰ 2024 ਦੇ ਵਿੱਚ ਤੇ ਈਜ਼ੀ ਡਿਪੋਜ਼ਿਟ ਸਟਰਕਚਰ ਹੈਗਾ ਆ 5%
ਸਮਰ 2024 ਮੀਨਸ 4 ਸਾਲ ਪਏ ਨੇ ਇਸ ਦੀ ਕਲੋਜ਼ਿੰਗ ਦੇ ਲਈ
ਜੀ
ਸੋ ਦੇਰ ਇਜ਼ ਅ 4 ਇਅਰਸ ਫੋਰ ਯੂਰ ਪ੍ਰੋਪਰਟੀ ਟੂ ਐਪਰੀਸ਼ੀਏਟ 4 ਸਾਲ ਤੱਕ ਜਾ ਕੇ ਇਹ ਬਣਨੀ ਹੈ ਜਸਟ ਇਮੈਜਿਨ ਕਿ 4 ਸਾਲ ਪਹਿਲਾਂ ਅਸੀਂ ਕੀ ਪ੍ਰਾਈਸ ਦੇਖਦੇ ਸੀਗੇ ਸਾਡੇ ਆਸ ਪਾਸ ਰੀਅਲ ਸਟੇਟ 'ਤੇ ਅਤੇ 4 ਸਾਲ ਬਾਅਦ ਕਿੰਨੀ ਪ੍ਰਾਈਸ ਉਹ ਐਪਰੀਸ਼ੀਏਟ ਹੋ ਚੁੱਕੀ ਹੈ ਸੋ ਹੁਣ ਤੁਸੀਂ ਇੰਨੇ ਪ੍ਰਾਈਸ ਦੇ ਉੱਤੇ ਇਹ ਯੂਨਿਟ ਬੁੱਕ ਕਰਾ ਰਹੇ ਹੋ ਅਤੇ ਆਫਟਰ 4 ਈਅਰ ਜਿਹੜੀ ਹੈ ਜੇ ਲੈਟਸ ਏ 5% ਵੀ ਐਪਰੀਸ਼ੀਏਟ ਹੁੰਦੀ ਹੈ ਅਤੇ ਕਿੰਨੀ ਜ਼ਿਆਦਾ ਉਹ ਐਪਰੀਸ਼ੀਏਟ ਹੋ ਚੁੱਕੀ ਹੋਵੇਗੀ ਸੋ 2024 ਦੀ ਸਮਰ 'ਚ ਜਾ ਕੇ ਇਹ ਰਿਲੀਜ਼ ਹੋਣੀ ਹੈ ਪਲੱਸ ਬੈਰੀ ਦੇ ਵਿੱਚ ਰੈਂਟਲ ਮਾਰਕੀਟ ਬਹੁਤ ਸਟਰੋਂਗ ਹੈ ਇਹਦਾ ਵੀ ਤੁਸੀਂ ਡਾਟਾ ਖੁਦ ਆਪ ਸਰਚ ਕਰ ਸਕਦੇ ਹੋ, ਵੇਕੈਂਸੀ ਰੇਟ ਚੈੱਕ ਕਰ ਲਵੋ, ਕਾਫੀ ਥੋੜ੍ਹਾ ਹੈ ਇੱਥੇ ਕਿ ਬੈਰੀ ਦੇ ਵਿੱਚ ਕੋਈ ਪ੍ਰੋਪਰਟੀ ਵਿਹਲੀ ਰਹਿੰਦੀ ਹੋਵੇ। ਸੋ ਡਿਟੇਲ ਦੇ ਦਿਓ ਹੋਰ ਥੋੜ੍ਹਾ ਜਿਹਾ
ਜੀ। ਸਮਰ 2024 ਦੀ ਕਲੋਜ਼ਿੰਗ ਹੈ ਜੀ, ਤੇ ਜਿਹੜਾ ਡਿਪੋਜ਼ਿਟ ਸਟ੍ਰਕਚਰ ਬਹੁਤ ਹੀ ਸੌਖਾ ਦਿੱਤਾ ਜਾ ਰਿਹਾ ਹੈ। 5% ਡਾਊਨ ਇਨ 30 ਡੇਜ਼, 2.5% ਇਨ 6 ਮੰਥਸ, 2.5% ਇਨ 1 ਈਅਰ, ਉਸ ਤੋਂ ਬਾਅਦ 5% ਇਨ 2021 ਤੇ 5% ਇਨ 2022।
ਸੋ 2022 ਤੱਕ
5% ਇਨ 2023। ਸੋ 2021 ਦੇ ਵਿੱਚ 5%, 2020 ਦੇ ਵਿੱਚ 5%, ਹਰੇਕ ਸਾਲ ਤੁਸੀਂ 5% ਦੀ ਪੇਮੈਂਟ ਲਾ ਕੇ
ਚੱਲੋ। ਸੋ 3 ਸਾਲ ਨੇ ਤੁਹਾਡੇ ਪਾਸ ਇਸ ਦੀ ਡਾਊਨ ਪੇਮੈਂਟ ਦੇਣ ਦੇ ਲਈ, 15% ਇਸ ਦੀ ਡਾਊਨ ਪੇਮੈਂਟ ਤੁਸੀਂ ਦੇਣੀ ਹੈ। ਲੈਟਸ ਸੇ $400,000 ਦੀ ਤੁਸੀਂ ਅਪਾਰਟਮੈਂਟ ਬੁੱਕ ਕਰਾ ਰਹੇ ਹੋ ਅਤੇ 3 ਸਾਲ ਦੇ ਵਿੱਚ $20,000 ਕਰਕੇ $60,000 ਤੁਸੀਂ ਇਸ ਦਾ ਡਿਪੋਜ਼ਿਟ ਦੇਣਾ ਅਤੇ ਅਗਲਾ $20,000 ਜਾ ਕੇ ਫਿਰ ਤੁਹਾਡਾ ਹੋਵੇਗਾ ਕਲੋਜ਼ਿੰਗ ਦੇ ਮੌਕੇ ਦੇ ਉੱਤੇ 20% ਇਸ ਨੂੰ ਪੂਰਾ ਕਰਨ ਦੇ ਲਈ। ਸੋ ਇਹਦੇ ਲਈ ਕਾਲ ਕਰ ਲਵੋ 416-870-6464, 416-877-6464 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ ਹਰਦੀਪ ਗਰੇਵਾਲ ਦੇ ਨਾਲ। ਥੈਂਕ ਯੂ ਹਰਦੀਪ।
ਥੈਂਕ ਯੂ ਸੋ ਮਚ।
ਪ੍ਰਮੁੱਖ ਖਬਰਾਂ ਸਵੇਰ 8 ਤੋਂ ਲੈ ਕੇ 10 ਵਜੇ ਤੱਕ। ਇੱਕ ਟਰੱਕ ਗਰਾਜ ਸੇਲ ਦੇ ਉੱਤੇ ਹੈ ਡਿਕਸੀ ਐਨ 401 ਦੇ ਏਰੀਏ ਦੇ ਵਿੱਚ। 20,000 ਸਕੁਅਰ ਫੁੱਟ ਦਾ ਟਰੱਕ ਗਰਾਜ ਹੈ ਇਹ। 20 ਟਰੱਕ ਇਸ ਦੇ ਵਿੱਚ ਅੰਦਰ ਪਾਰਕ ਹੋ ਜਾਂਦੇ ਨੇ ਰਿਪੇਅਰ ਦੇ ਲਈ ਅਤੇ 50 ਟਰੱਕ ਬਾਹਰ। 1.2 acre ਦੀ ਲੋਟ ਹੈ। ਸਤਨਾਮ ਸਿੰਘ ਨੂੰ ਤੁਸੀਂ ਕਾਲ ਕਰ ਲੈਣੀ ਹੈ 416-879-4643, 416-879-4633, 416-879-4633 ਦੇ ਉੱਤੇ ਤੁਸੀਂ ਕਾਲ ਕਰਨੀ ਹੈ। jagaujla.com jagaujla ਜੀ ਦੀ ਵੈਬਸਾਈਟ ਹੈ। 416-371-7777 ਇਹਨਾਂ ਦਾ ਨੰਬਰ ਹੈ jagaujla.com 416-371-7777 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਜੈਗ ਔਜਲਾ ਪਾਸ ਲੇਟੈਸਟ ਪ੍ਰੋਪਰਟੀਜ਼ ਜੋ ਵੀ ਆਈਆਂ ਨੇ ਉਹਨਾਂ ਨੂੰ ਦੇਖਣ ਦੇ ਲਈ, ਉਹਨਾਂ ਬਾਰੇ ਜਾਣਨ ਦੇ ਲਈ, ਔਰ ਤੁਸੀਂ ਪ੍ਰੋਪਰਟੀ ਲਿਸਟ ਕਰਨੀ ਚਾਹੁੰਦੇ ਹੋ, ਤੁਰੰਤ ਵੇਚਣੀ ਚਾਹੁੰਦੇ ਹੋ। ਜੈਗ ਔਜਲਾ 416-371-7777 416-371-7777। ਰੰਧਾਵਾ ਡੈਂਟਿਸਟਰੀ 10 square ਐਲਸ ਡਰਾਈਵ ਯੂਨਿਟ ਨੰਬਰ 5 ਤੇ 6, 905-794-5111 905-794-5111। ਦੰਦਾਂ ਦਾ ਕੋਈ ਵੀ ਕੰਮ ਕਰਾਉਣਾ ਰੰਧਾਵਾ ਡੈਂਟਿਸਟਰੀ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਗੋਬਿੰਦ ਸਰਵਿਸ ਸਕੂਲ JK ਤੋਂ 10ਵੀਂ ਕਲਾਸ ਤੱਕ ਪੜ੍ਹਾਈ ਦਾ ਪ੍ਰਬੰਧ। ਇਸ ਤੋਂ ਇਲਾਵਾ ਸਿੱਖ ਇਤਿਹਾਸ, ਗੁਰਮਤਿ ਵਿੱਦਿਆ ਅਤੇ ਕੀਰਤਨ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਂਦਾ। 187 ਡੀਅਰਹਰਸ ਡਰਾਈਵ, 905-458-6222 ਇਹਨਾਂ ਦਾ ਨੰਬਰ ਹੈ। gsbrampton.com ਦੇ ਉੱਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਸਕੂਲ ਬਾਰੇ ਹੋਰ ਜਾਣਕਾਰੀ ਲੈਣੀ ਚਾਹੁੰਦੇ ਹੋ gsbrampton.com 905-458-6222 905-458-6222 ਦੇ ਉੱਤੇ ਤੁਸੀਂ ਕਾਲ ਕਰਨੀ ਹੈ। 6 ਤੋਂ ਲੈ ਕੇ 8:30 ਵਜੇ ਡੇਲੀ ਰਜਿਸਟ੍ਰੇਸ਼ਨ ਹੁੰਦੀ ਹੈ ਬੱਚਿਆਂ ਦੀ। 905-458-6222। ਆਓ ਫਿਰ ਪੰਜਾਬ ਨਾਲ ਜੁੜਦੇ ਹਾਂ। ਪੰਜਾਬ ਤੋਂ ਖਬਰਾਂ ਦਾ ਬੁਲੇਟਿਨ ਲੈ ਕੇ ਸਵਰਜੀਤ ਹਾਜ਼ਰ ਹੈ। ਸਵਰਜੀਤ, ਗੋ ਅਹੈਡ ਪਲੀਜ਼।
ਰੇਡੀਓ ਖਬਰਚਾਰ ਦੇ ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਿਨ ਬੁੱਧਵਾਰ 2 ਸਤੰਬਰ, ਦੇਸੀ ਮਹੀਨਾ 18 ਭਾਦੋ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ ਨੇ ਪਬਜੀ ਸਮੇਤ 118 ਚੀਨੀ ਐਪਸ ਤੇ ਲਾਈ ਪਾਬੰਦੀ। ਦੇਸ਼ ਵਿੱਚ ਕੋਰੋਨਾ ਦੇ ਮੁੜ 78,000 ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ। ਪੀੜਤਾਂ ਦਾ ਅੰਕੜਾ 37,000 ਦੇ ਪਾਰ ਪਹੁੰਚਿਆ। ਅਦਾਕਾਰਾ ਕੰਗਨਾ ਰਣੌਤ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਰਨ ਜੌਹਰ ਤੋਂ ਜਾਨ ਦਾ ਖਤਰਾ ਹੋਣ ਦੀ ਕੀਤੀ ਸ਼ਿਕਾਇਤ। ਮੋਗਾ ਵਿਖੇ ਮੁੜ ਲਹਿਰਾਇਆ ਖਾਲਿਸਤਾਨ ਦਾ ਝੰਡਾ। ਦੇਸ਼ ਭਰ ਵਿੱਚ ਪੰਜਾਬ ਦੀਆਂ ਜੇਲ੍ਹਾਂ ਦਾ ਮਾੜਾ ਹਾਲ, NCRB ਨੇ ਕੀਤਾ ਵੱਡਾ ਖੁਲਾਸਾ। ਸੁਖਬੀਰ ਬਾਦਲ ਨੇ ਸਕਾਲਰਸ਼ਿਪ ਘੁਟਾਲੇ ਵਿੱਚ CBI ਜਾਂਚ ਦੀ ਕੀਤੀ ਮੰਗ। ਮੋਗਾ ਦੇ ਪਿੰਡ ਚੂੜ ਚੱਕ ਵਿੱਚ 17 ਸਾਲਾ ਲੜਕੀ ਦਾ ਪਿਤਾ ਵੱਲੋਂ ਅਣਖ ਦੀ ਖਾਤਰ ਕਤਲ। ਤੇ ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਭਾਰਤ ਤੇ ਚੀਨ ਵਿਚਾਲੇ ਤਣਾਅ ਜਾਰੀ ਹੈ। ਇਸ ਦੌਰਾਨ ਭਾਰਤ ਦੇ ਕੇਂਦਰੀ IT ਮੰਤਰਾਲੇ ਨੇ 118 ਚੀਨੀ ਐਪਸ ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਵਿੱਚ ਪਬਜੀ ਵੀ ਸ਼ਾਮਲ ਹੈ। ਸਰਕਾਰ ਨੇ ਕਿਹਾ ਹੈ ਕਿ ਇਹ ਚੀਨੀ ਐਪਸ ਭਾਰਤ ਦੀ ਪ੍ਰਭੂਸੱਤਾ ਤੇ ਸੁਰੱਖਿਆ ਲਈ ਖਤਰਾ ਹਨ। ਪਬਜੀ ਤੋਂ ਇਲਾਵਾ 118 ਐਪਸ ਵਿੱਚ ਕੈਮਕਾਰਡ, ਬੈਡੂ, ਕਟਕਟ, ਵੂਵ, ਟੈਂਸਿਟ, ਵੇਓਨ, ਰਾਈਸ ਆਫ ਕਿੰਗਡਮਸ, ਜਕ ਜਕ ਆਦਿ ਸ਼ਾਮਲ ਹਨ। ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਭਿਆਨਕ ਹੁੰਦੀ ਸਥਿਤੀ ਦਰਮਿਆਨ ਪਿਛਲੇ 24 ਘੰਟਿਆਂ ਵਿੱਚ 78,000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਠੀਕ ਹੋਣ ਵਾਲੇ ਦੀ ਗਿਣਤੀ ਘੱਟ ਰਹਿਣ ਨਾਲ ਸਰਗਰਮ ਮਾਮਲੇ 15,000 ਤੋਂ ਜ਼ਿਆਦਾ ਵੱਧ ਗਏ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 62,026 ਮਰੀਜ਼ ਸਿਹਤਯਾਬ ਵੀ ਹੋਏ ਹਨ, ਜਿਸ ਨਾਲ ਠੀਕ ਹੋਣ ਵਾਲੇ ਦੀ ਗਿਣਤੀ 29,01,909 ਹੋ ਗਈ ਹੈ। ਇਸ ਦੌਰਾਨ ਕੋਰੋਨਾ ਇਨਫੈਕਸ਼ਨ ਦੇ 78,357 ਨਵੇਂ ਮਾਮਲਿਆਂ ਨਾਲ ਪੀੜਤਾਂ ਦਾ ਅੰਕੜਾ 37,69,524 ਹੋ ਗਿਆ ਹੈ। ਸਿਹਤਯਾਬ ਹੋਣ ਵਾਲਿਆਂ ਦੀ ਤੁਲਨਾ ਵਿੱਚ ਇਨਫੈਕਸ਼ਨ ਦੇ ਨਵੇਂ ਮਾਮਲੇ ਵੱਧ ਹੋਣ ਨਾਲ ਸਰਗਰਮ ਮਾਮਲੇ 8,01,282 ਹੋ ਗਏ ਹਨ। ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ 1,045 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 66,333 ਹੋ ਗਈ ਹੈ। ਦੇਸ਼ ਵਿੱਚ ਸਰਗਰਮ ਮਾਮਲੇ 21.26 ਫੀਸਦ ਹਨ ਅਤੇ ਠੀਕ ਹੋਣ ਵਾਲਿਆਂ ਦੀ ਦਰ 76.98 ਫੀਸਦ ਹੈ, ਜਦੋਂ ਕਿ ਮ੍ਰਿਤਕਾਂ ਦੀ ਦਰ 1.76 ਫੀਸਦ ਹੈ। ਇੱਧਰ ਪੰਜਾਬ ਵਿੱਚ ਵੀ ਕੋਰੋਨਾ ਮਰੀਜ਼ਾਂ ਦਾ ਵਧਣਾ ਲਗਾਤਾਰ ਜਾਰੀ ਹੈ। ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਪੰਜਾਬ ਵਿੱਚ 55,000 ਨੂੰ ਟੱਪ ਗਈ ਹੈ। ਇਸ ਸਮੇਂ 55,508 ਕੁੱਲ ਕੋਰੋਨਾ ਪੀੜਤ ਹਨ। ਸੂਬੇ ਵਿੱਚ ਹੁਣ ਤੱਕ 1,512 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਜਥੇ ਦੇ 21 ਮੈਂਬਰ ਅੱਜ ਕੋਰੋਨਾ ਪਾਜ਼ੇਟਿਵ ਪਾਏ ਗਏ ਨੇ। ਇਸ ਦੀ ਪੁਸ਼ਟੀ ਖੁਦ ਭਾਈ ਦਾਦੂਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤੀ ਹੈ। ਤਲਵੰਡੀ ਸਾਬੋ ਸਬ ਡਿਵੀਜ਼ਨ ਨਾਲ ਲੱਗਦਾ ਹਰਿਆਣਾ ਵਿਚਲੇ ਉਹਨਾਂ ਦੇ ਮੁੱਖ ਸਥਾਨ ਗੁਰਦੁਆਰਾ ਗ੍ਰੰਥਸਰ ਦਾਦੂ ਨੂੰ ਇਕਾਂਤਵਾਸ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਭਾਈ ਦਾਦੂਵਾਲ ਨੇ ਪਿਛਲੇ ਦਿਨਾਂ ਵਿੱਚ ਆਪਣੇ ਸੰਪਰਕ ਵਿੱਚ ਆਈਆਂ ਸੰਗਤਾਂ ਨੂੰ ਕੋਰੋਨਾ ਟੈਸਟ ਕਰਾਉਣ ਦੀ ਸਲਾਹ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਜ ਕੇਂਦਰੀ ਕੈਬਨਿਟ ਦੀ ਬੈਠਕ ਹੋਈ ਹੈ। ਇਸ ਬੈਠਕ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ। ਕੇਂਦਰੀ ਕੈਬਨਿਟ ਦੀ ਬੈਠਕ ਵਿੱਚ ਕਰਮਯੋਗੀ ਯੋਜਨਾ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਉੱਥੇ ਜੰਮੂ ਕਸ਼ਮੀਰ ਲਈ ਰਾਜ ਭਾਸ਼ਾ ਬਿੱਲ ਲਿਆਉਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਡੀਆ ਨੂੰ ਦੱਸਿਆ ਕਿ ਕੈਬਨਿਟ ਨੇ ਸੰਸਦ ਵਿੱਚ ਜੰਮੂ ਕਸ਼ਮੀਰ ਅਧਿਕਾਰਤ ਭਾਸ਼ਾ ਬਿੱਲ 2020 ਨੂੰ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਵਿੱਚ ਉਰਦੂ, ਕਸ਼ਮੀਰੀ, ਡੋਗਰਾ, ਹਿੰਦੀ ਅਤੇ ਅੰਗਰੇਜ਼ੀ ਸੂਬੇ ਦੀਆਂ ਅਧਿਕਾਰਤ ਭਾਸ਼ਾਵਾਂ ਹੋਣਗੀਆਂ। ਇਸ ਦਾ ਫੈਸਲਾ ਆਮ ਲੋਕਾਂ ਦੀ ਮੰਗ ਤੇ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਕੈਬਨਿਟ ਨੇ ਮਿਸ਼ਨ ਕਰਮਯੋਗੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਲੋਕ ਸੇਵਕਾਂ ਲਈ ਬਣਾਏ ਗਏ ਇਸ ਰਾਸ਼ਟਰੀ ਪ੍ਰੋਗਰਾਮ ਦਾ ਵੱਡਾ ਮਕਸਦ ਹੈ। ਮੀਡੀਆ ਦੀਆਂ ਸੁਰਖੀਆਂ ਵਿੱਚ ਰਹਿਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਟਵਿੱਟਰ ਤੇ ਬਾਲੀਵੁੱਡ ਦੇ ਵੱਡੇ ਫਿਲਮ ਡਾਇਰੈਕਟਰ ਤੇ ਪ੍ਰੋਡਿਊਸਰ ਕਰਨ ਜੌਹਰ ਤੇ ਵੱਡਾ ਹਮਲਾ ਕਰਦੇ ਹੋਏ ਉਹਨਾਂ ਕੋਲੋਂ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਤੇ ਇਸ ਸਬੰਧੀ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟੈਗ ਕਰਕੇ ਕਰਨ ਜੌਹਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਕੰਗਨਾ ਰਣੌਤ ਕਰਨ ਜੌਹਰ ਉੱਤੇ ਬਾਲੀਵੁੱਡ ਵਿੱਚ ਭਾਈ ਭਤੀਜਾਵਾਦ ਦਾ ਪ੍ਰਸਾਰ ਕਰਨ ਦਾ ਲਗਾਤਾਰ ਦੋਸ਼ ਲਗਾਉਂਦੀ ਰਹਿੰਦੀ ਹੈ। ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਤੋਂ ਕੁਝ ਘੰਟਿਆਂ ਬਾਅਦ ਡਾਕਟਰ ਕਫੀਲ ਖਾਨ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਕਫੀਲ ਨੂੰ ਫਿਰ ਤੋਂ ਕਿਸੇ ਹੋਰ ਇਲਜ਼ਾਮ ਵਿੱਚ ਫਸਾਉਣ ਦੀ ਸਾਜ਼ਿਸ਼ ਤੋਂ ਖੌਫਜ਼ਦਾ ਪਰਿਵਾਰ ਨੇ ਉੱਚ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਕਫੀਲ ਦੇ ਵਕੀਲ ਇਰਫਾਨ ਗਾਜੀ ਨੇ ਦੱਸਿਆ ਕਿ ਮਥੁਰਾ ਜੇਲ੍ਹ ਪ੍ਰਸ਼ਾਸਨ ਨੇ ਰਾਤ ਕਰੀਬ 11 ਵਜੇ ਉਹਨਾਂ ਨੂੰ ਇਹ ਸੂਚਨਾ ਦਿੱਤੀ ਕਿ ਡਾਕਟਰ ਕਫੀਲ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਰਾਤ 12 ਵਜੇ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਉਹਨਾਂ ਨੂੰ NSA ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜ਼ਿਲ੍ਹਾ ਮੋਗਾ ਵਿੱਚ ਪਿਛਲੇ 18 ਦਿਨਾਂ ਵਿੱਚ ਖਾਲਿਸਤਾਨੀ ਝੰਡਾ ਲਹਿਰਾਉਣ ਦੀ ਚੌਥੀ ਘਟਨਾ ਵਾਪਰੀ ਹੈ। ਅੱਜ ਝੰਡਾ ਲਹਿਰਾਉਣ ਦੀ ਇਹ ਘਟਨਾ ਬਾਘਾ ਪੁਰਾਣਾ ਤਹਿਸੀਲ ਕੰਪਲੈਕਸ ਵਿੱਚ ਵਾਪਰੀ ਹੈ। ਜਿਸ ਸਥਾਨ ਉੱਤੇ ਇਹ ਖਾਲਿਸਤਾਨ ਲਿਖਤ ਕੇਸੀ ਝੰਡਾ ਝੁਲਾਇਆ ਗਿਆ ਉਸ ਸਥਾਨ ਉੱਤੇ ਸਬ ਡਿਵੀਜ਼ਨ ਪੱਧਰ ਉੱਤੇ ਹਰ ਸਾਲ ਆਜ਼ਾਦੀ ਦਿਹਾੜੇ ਤੇ ਗਣਤੰਤਰ ਦਿਵਸ ਨੂੰ ਕੌਮੀ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਖਾਲਿਸਤਾਨ ਦਾ ਝੰਡਾ ਮੋਗਾ ਦੇ DC ਦਫ਼ਤਰ ਦੇ ਉੱਪਰ ਲਹਿਰਾਇਆ ਗਿਆ ਸੀ। ਦੂਜੀ ਵਾਰ ਝੰਡਾ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ਪਿੰਡ ਢੁੱਡੀਕੇ ਵਿੱਚ 16 ਅਗਸਤ ਨੂੰ ਲਹਿਰਾਇਆ ਗਿਆ ਸੀ। ਤੀਜੀ ਵਾਰ 23 ਅਗਸਤ ਨੂੰ ਮੋਗਾ ਕੋਟਕਪੁਰਾ ਬਾਈਪਾਸ ਦੇ ਓਵਰ ਬ੍ਰਿਜ ਉੱਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ। ਤਹਿਸੀਲ ਕੰਪਲੈਕਸ ਅੰਦਰ SDM ਦਫ਼ਤਰ ਅਤੇ ਜੁਡੀਸ਼ੀਅਲ ਕੋਰਟ ਵੀ ਹੈ। ਅੱਜ ਸਵੇਰੇ ਕਰੀਬ 9:15 ਵਜੇ ਤੱਕ ਇਹ ਖਾਲਿਸਤਾਨੀ ਝੰਡਾ ਲਹਿਰਾਉਂਦਾ ਰਿਹਾ। ਕਈ ਸਰਕਾਰੀ ਕਰਮਚਾਰੀ ਵੀ ਦਫ਼ਤਰਾਂ ਵਿੱਚ ਆਏ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ। ਇਸ ਦੌਰਾਨ CID ਮੁਲਾਜ਼ਮਾਂ ਦੀ ਅੱਖ ਪਈ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਉਹਨਾਂ ਕਰੀਬ 9:30 ਵਜੇ ਖਾਲਿਸਤਾਨ ਦਾ ਝੰਡਾ ਉਤਾਰ ਕੇ ਕਬਜ਼ੇ ਵਿੱਚ ਲੈ ਲਿਆ। ਫਿਲਹਾਲ ਇਸ ਮਾਮਲੇ ਤੇ ਮੋਗਾ ਦੇ ਸੀਨੀਅਰ ਅਧਿਕਾਰੀ ਨੇ ਬੋਲਣ ਤੋਂ ਮਨਾ ਕਰ ਦਿੱਤਾ ਹੈ, ਪਰ ਇੱਥੇ ਵੱਡਾ ਸਵਾਲ ਇਹ ਹੈ ਕਿ ਵਾਰ ਵਾਰ ਮੋਗਾ ਵਿੱਚ ਹੀ ਐਸੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ? ਐਸੇ ਕਿਹੜੇ ਸ਼ਰਾਰਤੀ ਅਨਸਰ ਨੇ ਜੋ ਜ਼ਿਲ੍ਹਾ ਮੋਗਾ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ? ਦੇਸ਼ ਭਰ ਦੀਆਂ ਜੇਲ੍ਹਾਂ ਚੋਂ ਪੰਜਾਬ ਦੀਆਂ ਜੇਲ੍ਹਾਂ ਬਾਰੇ ਵੱਡਾ ਖੁਲਾਸਾ ਹੋਇਆ ਹੈ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCRB ਦੀ ਰਿਪੋਰਟ ਵਿੱਚ ਕੀਤਾ ਗਿਆ ਹੈ। ਅਸਲ ਵਿੱਚ ਪਿਛਲੇ ਸਾਲ ਪੰਜਾਬ ਦੀਆਂ ਜੇਲ੍ਹਾਂ 'ਚ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ ਸਨ। ਕੈਦੀਆਂ ਵੱਲੋਂ ਖੁਦਕੁਸ਼ੀਆਂ ਦੇ ਮਾਮਲੇ ਵਿੱਚ UP ਤੋਂ ਬਾਅਦ ਪੰਜਾਬ ਦਾ ਦੂਜਾ ਨੰਬਰ ਆਉਂਦਾ ਹੈ। ਇੱਕ ਸਾਲ ਵਿੱਚ ਜੇਲ੍ਹਾਂ ਵਿੱਚ 117 ਮੌਤਾਂ ਹੋਈਆਂ, 20 ਕਤਲ ਇੱਕ ਸਾਲ ਵਿੱਚ ਹੋਏ। ਜੇਲ੍ਹਾਂ ਚੋਂ ਕੈਦੀਆਂ ਦੇ ਭੱਜਣ ਦੇ ਮਾਮਲੇ ਵਿੱਚ ਵੀ ਪੰਜਾਬ ਦਾ 5ਵਾਂ ਨੰਬਰ ਹੈ। ਪਿਛਲੇ ਇੱਕ ਸਾਲ ਵਿੱਚ ਪੰਜਾਬ ਦੀਆਂ ਜੇਲ੍ਹਾਂ ਚੋਂ 23 ਕੈਦੀ ਭੱਜੇ ਹਨ। ਇਸ ਤੋਂ ਇਲਾਵਾ ਜੇਲ੍ਹਾਂ ਦੇ ਅੰਦਰ ਕੁੱਟਮਾਰ ਕਾਰਨ 61 ਲੋਕ ਜ਼ਖਮੀ ਹੋਏ ਨੇ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਕਈ ਵਾਰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਸੁਧਾਰ ਦੀ ਗੱਲ ਕਹਿ ਚੁੱਕੇ ਨੇ, ਪਰ ਫਿਰ ਵੀ ਜੇਲ੍ਹਾਂ ਦਾ ਮਾੜਾ ਹਾਲ ਹੈ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ SC ਬੱਚਿਆਂ ਦੀ ਸਕਾਲਰਸ਼ਿਪ ਵਿੱਚ ਘੁਟਾਲਾ ਕਰਦੇ ਲੱਗੇ ਦੋਸ਼ਾਂ ਤਹਿਤ ਜਿੱਥੇ ਵਿਰੋਧੀ ਧਿਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੁਣ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ CBI ਜਾਂਚ ਦੀ ਮੰਗ ਕੀਤੀ ਹੈ। ਬਾਦਲ ਨੇ ਕਿਹਾ ਕਿ ਪਹਿਲਾਂ ਰੇਲ ਹਾਦਸਾ ਮਾਮਲੇ ਵਿੱਚ ਵੀ ਕਾਂਗਰਸ ਵੱਲੋਂ ਆਪਣੇ ਪੱਧਰ ਤੇ ਸਿੱਟ ਬਣਾ ਕੇ ਜਾਂਚ ਵਿੱਚ ਜ਼ਿੰਮੇਵਾਰ ਵਿਅਕਤੀਆਂ ਨੂੰ ਕੱਢ ਦਿੱਤਾ ਗਿਆ। ਹੁਣ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਵੀ ਨਿਰਪੱਖ ਏਜੰਸੀ ਤੋਂ ਜਾਂਚ ਪਾਉਣ ਦੀ ਬਜਾਏ ਫਿਰ ਉਸੇ ਤਰ੍ਹਾਂ ਸਿੱਟ ਬਣਾ ਦਿੱਤੀ ਗਈ। ਸੁਖਬੀਰ ਬਾਦਲ ਨੇ ਕਿਹਾ ਕਿ 80 ਬੱਚਿਆਂ ਦੇ ਸਕਾਲਰਸ਼ਿਪ ਮਾਮਲੇ ਵਿੱਚ ਕਰੋੜਾਂ ਦਾ ਘੁਟਾਲਾ ਸਾਹਮਣੇ ਆ ਰਿਹਾ ਹੈ, ਪਰ CBI ਜਾਂ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਾਉਣ ਦੀ ਬਜਾਏ ਫਿਰ ਤੋਂ ਆਪਣੇ ਪੱਧਰ ਤੇ ਕਮੇਟੀ ਬਣਾ ਕੇ ਹੀ ਜਾਂਚ ਨੂੰ ਸਰਕਾਰ ਆਪਣੇ ਹਿਸਾਬ ਨਾਲ ਕਰਵਾ ਕੇ ਮੰਤਰੀ ਦਾ ਬਚਾਅ ਕਰਨਾ ਚਾਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਥਾ ਸੁੱਕ ਦੀ ਨੀਂਦ ਨੇ ਪੰਜਾਬ ਦੇ ਲੱਖਾਂ SC ਬੱਚਿਆਂ ਦਾ ਭਵਿੱਖ ਰੋਲ ਦਿੱਤਾ ਹੈ। ਕੇਂਦਰ ਤੋਂ ਉਹਨਾਂ ਬੱਚਿਆਂ ਦੀ ਪੜ੍ਹਾਈ ਲਈ ਆਇਆ ਕਰੋੜਾਂ ਰੁਪਈਆ ਕਾਂਗਰਸ ਸਰਕਾਰ ਦੇ ਮੰਤਰੀ ਆਪ ਛੱਕ ਗਏ। ਸੱਚ ਉਜਾਗਰ ਹੋ ਚੁੱਕਿਆ ਹੈ ਅਤੇ ਜੇ ਮੁੱਖ ਮੰਤਰੀ ਸੱਚਮੁੱਚ ਇਸ ਮਾਮਲੇ ਦੀ ਸਹੀ ਤੇ ਨਿਰਪੱਖ ਜਾਂਚ ਦੇ ਹੱਕ ਵਿੱਚ ਨੇ ਤਾਂ ਇਹ ਜਾਂਚ CBI ਜਾਂ ਹਾਈ ਕੋਰਟ ਦੀ ਨਿਗਰਾਨੀ ਹੇਠ ਕਰਵਾਉਣ। ਇੰਨੀ ਦਿਨੀ ਸੋਸ਼ਲ ਮੀਡੀਆ ਤੇ ਪੰਜਾਬੀ ਅਦਾਕਾਰਾ ਮੈਂਡੀ ਤੱਕਰ ਦੀ ਇੱਕ ਫੇਕ ਅਸ਼ਲੀਲ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਸਰਕਤ ਤੇ ਮੈਂਡੀ ਤੱਕਰ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਤੋਂ ਵੀ ਮੈਂਡੀ ਤੱਕਰ ਨੂੰ ਵੱਡੀ ਸਪੋਰਟ ਮਿਲ ਰਹੀ ਹੈ। ਬੀਤੇ ਦਿਨੀ ਖੰਟ ਵਾਲੇ ਮਾਨ ਯਾਨੀ ਕਿ ਬੱਬੂ ਮਾਨ ਨੇ ਵੀ ਮੈਂਡੀ ਤੱਕਰ ਦੀ ਸਪੋਰਟ ਕਰਦਿਆਂ ਸਟੋਰੀ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ, ਜਿਸ ਵਿੱਚ ਬੱਬੂ ਮਾਨ ਲਿਖਦੇ ਹਨ, ਮੈਂਡੀ ਤੱਕਰ ਬਹੁਤ ਚੰਗੀ ਆਰਟਿਸਟ ਹੈ, ਪਿਛਲੇ ਦਿਨੀ ਕਿਸੇ ਨੇ ਫੇਕ ਵੀਡੀਓ ਬਣਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਡੇ ਨਾਲ ਏਕਮ ਫਿਲਮ ਵਿੱਚ ਕੰਮ ਕੀਤਾ ਹੈ, ਬੜੀ ਫਕੀਰ ਬਿਰਤੀ ਦੀ ਕਲਾਕਾਰ ਹੈ, ਆਓ ਇਹਨਾਂ ਚੀਜ਼ਾਂ ਤੋਂ ਕਿਨਾਰਾ ਕਰੀਏ, ਅੱਛੇ ਸਮਾਜ ਦੀ ਸਿਰਜਣਾ ਕਰੀਏ, ਸਮਾਜਿਕ ਮੀਡੀਆ ਨੂੰ ਚੰਗੇ ਕੰਮ ਲਈ ਵਰਤੀ ਤੇ ਬਹੁਤ ਵਕਤ ਕਿਤਾਬਾਂ ਪੜ੍ਹਨ ਵਿੱਚ ਗੁਜ਼ਾਰੀਏ, ਆਓ ਹੱਕ ਸੱਚ ਦੀ ਗੱਲ ਕਰੀਏ। ਬੱਬੂ ਮਾਨ ਤੋਂ ਪਹਿਲਾਂ ਹੋਰ ਕਈ ਕਲਾਕਾਰਾਂ ਨੇ ਮੈਂਡੀ ਤੱਕਰ ਦੀ ਸਪੋਰਟ 'ਚ ਪੋਸਟਾਂ ਪਾਈਆਂ ਸਨ। ਕਰਨ ਔਜਲਾ, ਸਿੱਧੂ ਮੂਸੇਵਾਲਾ, ਦਿਲਜੀਤ ਦੁਸਾਂਝ, ਸੋਨਮ ਬਾਜਵਾ ਤੇ ਹੋਰ ਕਈ ਕਲਾਕਾਰਾਂ ਵੱਲੋਂ ਮੈਂਡੀ ਤੱਕਰ ਦੀ ਸਪੋਰਟ ਵਿੱਚ ਪੋਸਟਾਂ ਪਾਈਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਮੈਂਡੀ ਵੱਲੋਂ ਆਪਣੇ ਇੰਸਟਾਗ੍ਰਾਮ ਸਟੋਰੀਜ਼ ਵਿੱਚ ਸਾਂਝਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅਜਿਹੀ ਹਰਕਤ ਕਿਸੇ ਨੇ ਅਦਾਕਾਰਾ ਸੋਨਮ ਬਾਜਵਾ ਦੇ ਨਾਲ ਕੀਤੀ ਸੀ। ਸੋਨਮ ਬਾਜਵਾ ਵੱਲੋਂ ਵੀ ਇਸ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਦੀ ਬ੍ਰਾਂਚ ਵਿਖੇ ਦਿੱਤੀ ਗਈ ਹੈ। ਮੋਗਾ ਦੇ ਪਿੰਡ ਚੂੜਚੱਕ ਦੀ 17 ਸਾਲਾ ਲੜਕੀ ਦਾ ਉਸਦੇ ਹੀ ਪਿੰਡ ਦੇ ਲੜਕੇ ਦੇ ਨਾਲ ਪ੍ਰੇਮ ਸੰਬੰਧ ਸੀ। ਜਦੋਂ ਲੜਕੀ ਦੇ ਪਿਓ ਨੂੰ ਇਹਨਾਂ ਪ੍ਰੇਮ ਸੰਬੰਧਾਂ ਬਾਰੇ ਪਤਾ ਲੱਗਿਆ ਤਾਂ ਉਸਨੇ ਆਪਣੀ ਹੀ ਧੀ ਦਾ ਗਲਾ ਘੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਤਲ ਤੋਂ ਬਾਅਦ ਲਾਸ਼ ਨੂੰ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ। ਥਾਣਾ ਜਿੱਤਵਾਲ ਦੀ ਪੁਲਿਸ ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਦਾ ਉਸਦੇ ਪਿੰਡ ਦੇ ਲੜਕੇ ਦੇ ਨਾਲ ਪ੍ਰੇਮ ਸੰਬੰਧ ਸੀ, ਜਿਸਦਾ ਅਮ੍ਰਿਤਕਾ ਦੇ ਪਿਤਾ ਨੂੰ ਪਤਾ ਲੱਗ ਗਿਆ। ਉਸ ਤੋਂ ਇਹ ਬਰਦਾਸ਼ਤ ਨਹੀਂ ਹੋਇਆ, ਆਪਣੀ ਅਣਖ ਦੀ ਖਾਤਰ ਉਸਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਤੇ ਲਾਸ਼ ਨੂੰ ਪਿੰਡ ਵਿੱਚ ਬਣੇ ਛੱਪੜ ਵਿੱਚ ਸੁੱਟ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਪਿਤਾ ਖਿਲਾਫ਼ ਧਾਰਾ 302 ਤੇ 201 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅੱਗੇ ਪਤਾ ਲਾਇਆ ਜਾਵੇਗਾ ਕਿ ਇਸ ਕਤਲ ਵਿੱਚ ਹੋਰ ਕੌਣ ਕੌਣ ਸ਼ਾਮਲ ਸੀ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਓਨਟਾਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟਾਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ ਵਿੱਚ ਸਰੀਰਕ ਦੂਰੀ ਰੱਖਣਾ, ਸਕੂਲਾਂ ਵਿੱਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਫਸਟ ਮੋਰਗੇਜ ਸੈਕਿੰਡ ਮੋਰਗੇਜ ਜਾਂ ਫਿਰ ਹੋਵੇ ਲੋਨ
ਸੋਚੋ ਨਾ ਬਸ ਬਿਲਕੁਲ ਵੀ ਹੁਣੇ ਮਿਲਾਓ ਫੋਨ
ਕਾਲ ਜਸਵਿੰਦਰ ਜਜਵਾਨ ਜੋ ਮੋਰਗੇਜ ਲੈਣਾ ਕਰਦੇ ਨੇ ਆਸਾਨ 6479687357 ਟਰੱਕ ਡਰਾਈਵਰ ਟੈਕਸੀ ਡਰਾਈਵਰ ਸੈਲਫ ਇੰਪਲੋਇਡ ਜਾਂ ਜੇ ਤੁਸੀਂ ਕਰਦੇ ਹੋ ਜੋਬ ਸਭ ਲਈ ਮੋਰਗੇਜ ਲੈਣਾ ਕਰਦੇ ਨੇ ਆਸਾਨ ਜਸਵਿੰਦਰ ਜਜਵਾਨ 6479687357 ਅਕਾਲ ਮੋਰਗੇਜਸ ਤੋਂ ਜਸਵਿੰਦਰ ਜਜਵਾਨ
ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਅਕਾਲ 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 ਮੋਰਗੇਜਸ
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ ਉਹ ਵੀ ਐਕਸਟੈਂਡਡ ਵਾਰੰਟੀ ਨਾਲ
ਓ ਜੀ ਤਾਂ ਫਿਰ ਆਰ ਹੋਮ ਐਂਡ ਅਪਲਾਈਂਸਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ
ਸੈਮਸੰਗ ਐਲਜੀ ਕਿਚਨਏਡ ਜੇਨੀਅਰ ਮੈਟਿੰਗ ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ ਓਪਨ ਬਾਕਸ ਅਪਲਾਈਂਸਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਸ 50% ਆਫ ਤੇ ਖਰੀਦ ਸਕਦੇ ਹੋ ਆਰ ਹੋਮ ਐਂਡ ਅਪਲਾਈਂਸਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਈਟੋ ਬੀਕੋ ਟੋਨੀ ਕ੍ਰੀਕ ਲੰਡਨ ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ ਯੂਨਿਟ 1 & 2 ਫੋਨ ਨੰਬਰ 416-792-0877 ਯਾਨੀ 416-792-0877
ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਲੈ ਕੇ ਆਏ ਹਨ ਗ੍ਰੈਂਡ ਓਪਨਿੰਗ ਸਪੈਸ਼ਲ ਆਫਰ
ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ ਟਰੱਕ ਟਾਇਰ ਆਇਲ ਚੇਂਜ ਬ੍ਰੇਕ ਐਡਜਸਟਮੈਂਟ ਅਤੇ ਏਸੀ ਦਾ ਕੋਈ ਵੀ ਕੰਮ ਕਰਾਉਣਾ ਹੋਵੇ
ਤੇ ਨਾਲ ਹੀ ਨਾਲ ਜੇ ਕਿਸੇ ਨੂੰ ਬੌਬਟੇਲ ਪਾਰਕਿੰਗ ਦੀ ਲੋੜ ਹੈ ਤਾਂ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਇਹਨਾਂ ਕੋਲ ਥਾਂ ਰੈਂਟ ਵਾਸਤੇ ਮੌਜੂਦ ਹੈ
ਸਵੇਰ ਦੇ 7 to 10 PM ਤੱਕ ਕੰਮ ਕਰਦੇ ਹਨ ਅਤੇ ਹਫ਼ਤੇ ਦੇ 7 days ਖੁੱਲੇ ਹਨ
ਜੇ ਤੁਸੀਂ ਟਰੱਕ ਰਿਪੇਅਰ ਦਾ ਖਰਚਾ ਇੱਕ ਵਾਰੀ ਪੇ ਨਹੀਂ ਕਰ ਸਕਦੇ ਤਾਂ ਇਹ ਤੁਹਾਡੀ ਪੇਮੈਂਟ ਸਮਾਲ ਇੰਸਟਾਲਮੈਂਟ ਵਿੱਚ ਵੀ ਐਕਸੈਪਟ ਕਰਦੇ ਹਨ
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221
ਬ੍ਰੈਂਪਟਨ ਵਿੱਚ ਰਦਰਫੋਰਡ ਅਤੇ ਗਲਿਡਨ ਦੇ ਲਾਗੇ 80 ਹੇਲ ਰੋਡ ਉੱਪਰ ਯੂਨਿਟ ਨੰਬਰ 1-3 ਵਿੱਚ RB ਬਿਲਡਿੰਗ ਸਪਲਾਈ ਖੁੱਲ ਚੁੱਕਿਆ ਹੈ
ਜੀ ਹਾਂ ਰੈਨੋਵੇਸ਼ਨ ਅਤੇ ਕੰਸਟਰਕਸ਼ਨ ਕੰਟਰੈਕਟਰ ਜਿਹੜਾ ਧਿਆਨ ਦੇਣ ਇੱਥੇ ਤੁਸੀਂ ਹੋਲਸੇਲ ਰੇਟ ਉੱਪਰ ਡੋਰਸ ਬੇਸ ਬੋਰਡ ਡਰਾਈਵਾਲ ਮਟ ਪਲੰਬਿੰਗ HVAC ਇੰਸੂਲੇਸ਼ਨ ਹਾਰਡਵੁੱਡ ਲੈਮੀਨੇਟ ਵਿਨਾਇਲ ਟਾਇਲਸ ਬੈਕ ਸਪਲੈਸ਼ ਸਟੋਨ ਜਾਂ ਫਿਰ ਵੈਨਿਟੀਜ
ਗੱਲ ਕੀ ਹਰ ਤਰ੍ਹਾਂ ਦਾ ਬਿਲਡਿੰਗ ਮਟੀਰੀਅਲ ਤੁਸੀਂ ਇੱਥੋਂ ਖਰੀਦ ਸਕਦੇ ਹੋ
ਜ਼ਿਆਦਾ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਣਜੀਤ ਸਿੰਘ 905-454-8000 ਜੀ ਹਾਂ 905-454-8000
Preston Construction Design and Build Terrain Approved Custom Homes Town Homes Multi-Tenant Buildings Plazas Medical Building Project Jameen Tuhadi Kam Asada Apne Man Pasand De Ghar Banwao From Architecture to City Approval Foundation Degree to Complete Structure Superior Quality Work Preston Construction 905-461-5115 905-461-5115 PrestonConstruction.ca Check our previous projects
WTR 770 ਤੋਂ ਜੁੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਔਰ ਦੱਸਦਾ ਕਿ ਅਗਰ ਤੁਸੀਂ ਸੇਂਟ ਕੈਥਰੀਨ ਦੇ ਏਰੀਏ ਦੇ ਵਿੱਚ ਇੱਕ ਚੰਗੀ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ ਤਾਂ ਸਾਡੇ ਪਾਸ ਇੱਕ ਕਾਂਡੋ ਪ੍ਰੋਜੈਕਟ ਹੈ ਔਰ ਇਹ ਕਾਂਡੋ ਪ੍ਰੋਜੈਕਟ ਬਿਲਕੁਲ ਸੇਂਟ ਕੈਥਰੀਨ ਦੇ ਡਾਊਨਟਾਊਨ ਦੇ ਵਿੱਚ ਹੈ ਕਾਫੀ ਵਧੀਆ ਏਰੀਆ ਹੈ ਔਰ ਚਾਰੇ ਪਾਸੇ ਐਕਸੈਸ ਹੈ ਇਸਦਾ ਬਰੋਕ ਯੂਨੀਵਰਸਿਟੀ ਅਤੇ ਸਿਟੀ ਮੇਨ ਡਾਊਨਟਾਊਨ ਦੇ ਅੰਦਰ ਇਹ ਕਾਂਡੋ ਪ੍ਰੋਜੈਕਟ ਔਰ 299 ਤੋਂ ਇਸਦਾ ਪ੍ਰਾਈਸ ਹੈ ਜਿਹੜਾ ਸ਼ੁਰੂ ਹੋ ਰਿਹਾ ਸੀ ਔਰ 299 ਵਾਲੀਆਂ ਜਿਹੜੀਆਂ ਨੇ ਯੂਨਿਟਸ ਉਹ ਵਿਕ ਚੁੱਕੀਆਂ ਨੇ ਹੁਣ ਅਗਰ ਤੁਸੀਂ ਉਸਦੇ ਯੂਨਿਟ ਪਾਲਦੇ ਹੋ ਤਾਂ ਤੁਹਾਨੂੰ 331,000 341,000 361,000 ਅਤੇ 371,000 ਡਾਲਰ ਤੱਕ ਇੱਕ ਬੈਡਰੂਮ ਦੀ ਅਪਾਰਟਮੈਂਟ ਮਿਲੇਗੀ ਜੇਕਰ 1 bedroom ਪਲੱਸ ਡੈਨ ਚਾਹੁੰਦੇ ਹੋ ਤਾਂ 381,000 ਡਾਲਰ ਤੋਂ ਸ਼ੁਰੂ ਹੋਵੇਗੀ ਜੇਕਰ 2 bedroom ਦੀ ਅਪਾਰਟਮੈਂਟ ਚਾਹੁੰਦੇ ਹੋ ਤਾਂ 411,000 ਡਾਲਰ ਦੇ ਵਿੱਚ ਤੁਹਾਨੂੰ ਇਹ ਅਪਾਰਟਮੈਂਟ ਬੁੱਕ ਹੋ ਜਾਵੇਗੀ ਸੋ ਕਾਫੀ ਅੱਛਾ ਪ੍ਰਾਈਸ ਹੈ ਰੈਂਟ ਕਾਫੀ ਅੱਛਾ ਆਵੇਗਾ ਔਰ ਕੰਪੇਅਰ ਕਰ ਲਓ ਤੁਸੀਂ ਇੱਥੇ ਨਾਲ ਅਤੇ ਬ੍ਰੈਂਪਟਨ ਟੋਰਾਂਟੋ ਅਤੇ ਹੋਰਾਂ ਏਰੀਏ ਦੇ ਨਾਲ ਉਹਦੇ ਮੁਕਾਬਲੇ ਕਾਫੀ ਸਸਤਾ ਲੇਕਿਨ ਰੈਂਟ ਤੁਹਾਨੂੰ ਬਰਕਰਾਰ ਉਨਾ ਹੀ ਆਵੇਗਾ ਲਗਭਗ ਜਿੰਨਾ ਤੁਹਾਨੂੰ ਇੱਥੇ ਮਿਲਦਾ ਹੈ ਸੋ ਇਹਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰਨਾ 416-970-5005 ਮੇਰਾ ਨੰਬਰ ਹੈ 416-970-5005 2023 'ਚ ਇਹ ਕਾਂਡੋ ਪ੍ਰੋਜੈਕਟ ਬਣ ਕੇ ਤਿਆਰ ਹੋਣਾ ਔਰ ਇਹਦੇ ਲਈ ਤੁਸੀਂ $5,000 ਦਾ ਚੈੱਕ ਬੁਕਿੰਗ ਦੇ ਨਾਲ ਦੇਣਾ ਅਤੇ ਬਾਕੀ ਫਿਰ ਤੁਸੀਂ ਆਸਾਨ ਕਿਸ਼ਤਾਂ ਦੇ ਵਿੱਚ ਦੇਣਾ ਹੈ ਕਾਲ ਮੈਨੂੰ ਕਰ ਲੈਣੀ ਹੈ 416-970-5005 416-970-5005 ਸ਼ਾਮ ਨੂੰ 7 PM ਤੱਕ ਮੈਂ ਆਪਣੇ ਆਫਿਸ ਦੇ ਵਿੱਚ ਹੁੰਦਾ ਤੁਸੀਂ ਇਸ ਪ੍ਰੋਜੈਕਟ ਦੇ ਬਾਰੇ 'ਚ ਹੋਰ ਜਾਣਕਾਰੀ ਚਾਹੁੰਦੇ ਹੋ ਅਸਾਈਨਮੈਂਟ ਕਲੋਜ਼ ਤੁਹਾਨੂੰ ਫ੍ਰੀ ਮਿਲ ਰਹੀ ਹੈ ਪਾਰਕਿੰਗ ਸਿਰਫ $7,500 ਦੀ ਹੈ ਔਰ ਚੰਗਾ ਡਿਪੋਜ਼ਿਟ ਸਟਰਕਚਰ ਹੈ ਨੰਬਰ ਮੇਰਾ 416-970-5000-5416-970-5005 ਔਰ ਫਸਟ ਐਕਸੈਸ ਹੈ ਮੇਰੇ ਪਾਸ ਇਸ ਪ੍ਰੋਜੈਕਟ ਦਾ। ਔਰ ਮੇਰੇ ਨਾਲ ਇਸ ਸਮੇਂ ਸੀਮਾ ਬੇਨਾ ਜੀ ਨੇ। ਸੀਮਾ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਤੁਹਾਨੂੰ ਵੀ ਵੈਲਕਮ ਬੈਕ ਟੂ ਟੋਰਾਂਟੋ।
ਥੈਂਕ ਯੂ ਜੀ, ਥੈਂਕ ਯੂ। ਔਰ ਹਾਓ, ਥੋੜੀ ਜੀ ਗੱਲ ਕਰੀਏ ਇਸ ਸਮੇਂ ਇਮੀਗ੍ਰੇਸ਼ਨ ਦੀ।
ਹਾਂਜੀ ਬਿਲਕੁਲ, ਬਹੁਤ ਇੰਪੋਰਟੈਂਟ ਅਨਾਉਂਸਮੈਂਟਸ ਜਿਹੜੀਆਂ ਪਿਛਲੇ ਵੀਕ ਹੋਈਆਂ ਸੀਗੀਆਂ ਉਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਜਿਹੜੇ ਵਿਜ਼ਿਟਰ ਇੱਥੇ ਹੈਗੇ ਆ ਔਰ ਉਹਨਾਂ ਕੋਲ ਅਗਰ ਵੈਲਿਡ ਜੋਬ ਆਫਰ ਹੈ ਤਾਂ ਉਹ ਇੱਥੋਂ ਹੀ ਰਹਿ ਕੇ ਵਿਦ ਇਨ ਕੈਨੇਡਾ ਜਿਹੜਾ ਹੈਗਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੈ। ਪਹਿਲੇ ਜਿਹੜਾ ਪ੍ਰੋਸੈਸ ਸੀਗਾ ਉਹਦਾ ਜਾਂ ਤਾਂ ਤੁਹਾਨੂੰ ਬਾਰਡਰ ਤੇ ਜਾ ਕੇ ਲੈਣਾ ਪੈਂਦਾ ਸੀ ਜਾਂ ਆਊਟ ਆਫ ਕੰਟਰੀ ਜਿਹੜਾ ਹੈ ਅਪਲਾਈ ਕਰਨਾ ਪੈਂਦਾ ਸੀਗਾ। ਸੋ ਹੁਣ ਵਿਦ ਇਨ ਕੈਨੇਡਾ ਉਹ ਜਿਹੜੇ ਪ੍ਰੋਸੈਸਿੰਗ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ। ਔਰ ਮੈਂ ਇਹਦੇ ਬਾਰੇ ਇੱਕ ਗੱਲ ਬਹੁਤ ਇੰਪੋਰਟੈਂਟ ਕਰਨਾ ਚਾਹੁੰਦੀ ਹਾਂ ਕਿ ਲੋਕ ਹੁਣ ਤੁਹਾਨੂੰ ਪਤਾ ਜਦੋਂ ਇਹੋ ਜਿਹੀ ਅਨਾਉਂਸਮੈਂਟਸ ਹੁੰਦੀਆਂ ਐਕਸਪਲੋਇਟੇਸ਼ਨ ਵੀ ਪੂਰੀ ਪੂਰੀ ਵੱਧਦੀ ਹੈ ਨਾਲ ਦੀ ਨਾਲ ਹੀ, ਔਰ ਉਹ ਜਿਹੜੇ ਬੈਡ ਐਲੀਮੈਂਟਸ ਹੈ ਉਹ ਤਾਂ ਕਦੀ ਹਟਣੇ ਵੀ ਨਹੀਂ, ਔਰ ਉਹਦੇ ਚ ਸਿਰਫ ਅਸੀਂ ਕੌਨਸ਼ੀਅਸ ਹੀ ਰਹਿ ਸਕਦੇ ਹਾਂ। ਔਰ ਜਿਹੜਾ ਵਰਡ ਹੈ ਵੈਲਿਡ ਜੋਬ ਆਫਰ ਉਹਨੂੰ ਕਦੀ ਵੀ ਨਹੀਂ ਭੁੱਲਣਾ। ਵੈਲਿਡ ਦਾ ਮਤਲਬ ਵੀ ਸਿਰਫ ਇਹ ਹੁੰਦਾ ਕਿ ਜਾਂ ਤਾਂ ਉਹ ਸਰਵਿਸ ਕੈਨੇਡਾ ਵੱਲੋਂ ਅਪਰੂਵਡ ਹੋਵੇ, LMIA ਕੀਤੀ ਹੋਵੇ ਉਸ ਪੋਜੀਸ਼ਨ ਦੇ ਉੱਪਰ, ਔਰ ਜਾਂ ਉਹ ਇੰਪਲੋਇਰ ਜਿਹੜੀ ਉਹ ਜੋਬ ਹੈ ਪੋਜੀਸ਼ਨ ਐਸੀ ਹੋਵੇ ਜਿਹੜੀ ਕਿ LMIA ਐਗਜ਼ੈਂਪਟ ਹੋਵੇ, ਤਾਂ ਤੁਸੀਂ ਵਿਦ ਇਨ ਕੈਨੇਡਾ ਜਿਹੜੀ ਹੈ ਉਹਨੂੰ ਕਰ ਸਕਦੇ ਹੋ। ਸੋ ਜਿੰਨੀ ਦੇਰ ਤੱਕ ਪ੍ਰੋਪਰ LMIA ਨਹੀਂ ਹੋਏਗੀ ਤੁਹਾਡੀ ਉਹ ਜਿਹੜਾ ਵਰਕ ਪਰਮਿਟ ਚ ਕਨਵਰਟ ਨਹੀਂ ਹੋਣਾ। ਪਿੱਛੇ ਜੇ ਮੈਨੂੰ ਫੋਨ ਆਇਆ ਸੀਗਾ ਕਿਸੇ ਦਾ ਤਾਂ ਉਹ ਇਹ ਕਹਿੰਦੇ ਸੀ ਵੀ ਇਹਦੇ ਚ ਕੋਈ ਏਜ ਲਿਮਿਟ ਵੀ ਹੈ, ਇਸ ਬਾਰੇ ਕੋਈ ਵੀ ਕਲੈਰੀਫਿਕੇਸ਼ਨ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਪਰ ਫਿਰ ਵੀ ਪੋਜੀਸ਼ਨ ਜਿਹੜੀ ਹੈ ਉਹ ਜਦੋਂ LMIA ਹੁੰਦੀ ਹੈ ਉਹਦੇ ਤੇ ਹਮੇਸ਼ਾ ਕੁਝ ਕੰਡੀਸ਼ਨਸ ਹੁੰਦੀਆਂ, ਉਹਨਾਂ ਕੰਡੀਸ਼ਨਸ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਕੰਡੀਸ਼ਨਸ ਪਾਣੀਆਂ ਇੰਪਲੋਇਰ ਦੀ ਡਿਊਟੀ ਹੁੰਦੀ ਹੈ, ਜਿਹੜੀ ਉਹਨੂੰ ਵੈਲੀਡੇਟ ਕਰਨਾ ਉਹਨੂੰ ਮਿਲਾਉਣਾ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਆਫਿਸਰ ਦੀ ਡਿਊਟੀ ਹੈ। ਉਹ ਤੁਹਾਡੀ ਐਕਸਪੀਰੀਅੰਸ, ਤੁਹਾਡਾ ਸਭ ਕੁਝ ਜ਼ਰੂਰ ਦੇਖੇਗਾ ਕਿ ਤੁਸੀਂ ਉਹ ਕੁਆਲੀਫਿਕੇਸ਼ਨਸ ਕਿ ਉਸ ਜੋਬ ਨੂੰ ਕਰਨ ਦੇ ਕਾਬਿਲ ਹੋ ਜਾਂ ਨਹੀਂ ਹੋ। ਸੋ ਬਿਲਕੁਲ ਤੁੱਕੇ ਮਾਰਨ ਵਾਲੀ ਗੱਲ ਇਹ ਨਹੀਂ ਹੈ। ਇੱਕ ਹੋਰ ਬੜੀ ਅਹਿਮ ਜਿਹੜੀ ਅਨਾਉਂਸਮੈਂਟ ਹੈ 14 ਅਗਸਤ ਨੂੰ ਕੀਤੀ ਗਈ ਸੀ ਜਗਦੀਸ਼ ਜੀ, ਉਹ ਸੀ ਕਿ ਜਿਹੜੇ ਵੀ ਇੱਥੇ ਰੈਫਿਊਜੀ ਕਲੇਮੈਂਟ ਹੈਗੇ ਆ ਔਰ ਉਹਨਾਂ ਨੇ ਅਗਰ 14 ਅਗਸਤ ਤੋਂ ਲੈ ਕੇ 14 ਮਾਰਚ ਤੋਂ ਲੈ ਕੇ 14 ਅਗਸਤ ਤੱਕ ਅਗਰ ਕਿਸੇ ਵੀ ਹੈਲਥ ਕੇਅਰ ਦੇ ਵਿੱਚ 120 ਪੋਜੀਸ਼ਨ ਤੇ 120 ਘੰਟੇ ਲਗਾਏ ਹੈ ਤਾਂ ਉਹ ਆਪਣੀ PR ਐਪਲੀਕੇਸ਼ਨ ਕਰ ਸਕਦੇ ਹੈ। ਇਟਸ ਅ ਵੈਰੀ ਇੰਟਰਸਟਿੰਗ ਅਨਾਉਂਸਮੈਂਟ ਕਿਉਂਕਿ ਤੁਸੀਂ ਦੇਖੋ ਅਗਰ ਰੈਫਿਊਜੀ ਕਲੇਮ ਕੀਤਾ ਹੋਇਆ ਤੁਸੀਂ ਔਰ ਤੁਹਾਡੀਆਂ ਪਿਛਲੀਆਂ ਜਿਹੜੀਆਂ ਕੁਆਲੀਫਿਕੇਸ਼ਨ ਨਰਸਿੰਗ ਹੈ ਕਿਸੇ ਦੀ ਕੋਈ ਉਸ ਤਰ੍ਹਾਂ ਦਾ ਕੰਮ ਕੀਤਾ ਹੋਇਆ, ਨੈਨੀਜ਼ ਦੇ ਕੋਰਸਿਸ ਕੀਤੇ ਹੋਏ ਹੈ, ਇੱਥੇ ਆ ਕੇ ਜਿਹੜਾ ਉਹਨਾਂ ਨੇ ਅਗਰ ਹੈਲਥ ਕੇਅਰ ਦੇ ਵਿੱਚ ਕੋਈ ਕੰਮ ਕੀਤਾ ਹੈ ਤੇ ਉਹਨਾਂ ਨੂੰ ਇਹ ਪਰਮਿਸ਼ਨ ਦਿੱਤੀ ਗਈ ਹੈ ਕਿ ਉਹ ਆਪਣੀ PR ਐਪਲੀਕੇਸ਼ਨ ਨਹੀਂ ਲਗਾ ਸਕਦੇ ਹੈ। ਔਰ 120 ਘੰਟੇ ਜਿਹੜੇ ਹੈ ਉਹ ਜਾਂ ਤਾਂ ਕਿਸੇ ਹੋਸਪਿਟਲ ਚ ਜਾਂ ਕਿਸੇ ਲੌਂਗ ਟਰਮ ਕੇਅਰ ਦੇ ਵਿੱਚ ਜਾਂ ਕਿਸੇ ਏਜੰਸੀ ਦੇ ਥਰੂ ਤੁਹਾਨੂੰ ਉੱਥੇ ਜਾਣ ਵਾਸਤੇ ਅਪੁਆਇੰਟ ਕੀਤਾ ਹੋਏ, ਨਾ ਕਿ ਕਿਸੇ ਨੇ ਘਰ ਚ ਤੁਹਾਨੂੰ ਰੱਖ ਲਿਆ ਹੋਏ। ਹੁਣ ਬਹੁਤ ਸਾਰੇ ਲੋਕ ਜਿਹੜੇ ਇਹ ਸ਼ੁਰੂ ਹੋ ਗਏ ਕਿ ਚਲੋ ਜੀ ਅਸੀਂ ਤੁਹਾਡਾ ਪੇ ਚੈੱਕ ਪੁਰਾਣੇ ਬਣਾ ਦਿੰਦੇ ਹਾਂ, ਤੁਸੀਂ ਆਪਣਾ ਕਲੇਮ ਤੁਸੀਂ ਇੱਥੇ PR ਐਪਲੀਕੇਸ਼ਨ ਲਗਾ ਦਿਓ। ਨੋ, ਇਟਸ ਵੈਰੀ ਕਲੀਅਰ ਔਨ ਦਾ ਨੋਟੀਫਿਕੇਸ਼ਨ ਕਿ ਇਹ ਜਿਹੜਾ ਕੰਮ ਹੈ ਜੇ PSW ਦਾ, ਤੁਸੀਂ ਮੋਸਟਲੀ ਉਹ PSW ਜਿਹੜੇ ਹੈਗੇ ਉਹਨਾਂ ਬਾਰੇ ਗੱਲ ਹੋ ਰਹੀ ਹੈ ਜਾਂ ਆਰਡਰਲੀ ਜਿਹੜੇ ਹੈਗੇ ਜਾਂ ਤਾਂ ਕਿਸੇ ਪ੍ਰੋਪਰ ਇੰਸਟੀਟਿਊਸ਼ਨ 'ਚ ਕੰਮ ਕਰਦੇ ਹੋਣ ਅਤੇ ਜਾਂ ਕਿਸੇ ਏਜੰਸੀ ਜਿਹੜੀਆਂ ਗਵਰਨਮੈਂਟ ਏਜੰਸੀਜ਼, ਗਵਰਨਮੈਂਟ ਨੇ ਜਿਨ੍ਹਾਂ ਨੂੰ ਆਥੋਰਾਈਜ਼ ਕੀਤਾ, ਪਲੇਸਮੈਂਟ ਏਜੰਸੀਜ਼ ਹੁੰਦੀਆਂ ਜਿਹੜੀਆਂ PSWs ਨੂੰ ਲੋਕਾਂ ਦੇ ਘਰਾਂ 'ਚ ਭੇਜਦੇ ਹੈ, ਉਹਨਾਂ ਦੇ ਥਰੂ ਤੁਸੀਂ ਕੰਮ ਕੀਤਾ ਹੋਏ ਤਦ ਹੀ ਤੁਹਾਡੀ ਜਿਹੜੀ ਐਪਲੀਕੇਸ਼ਨ ਥਰੂ ਹੋਏਗੀ, ਨਾਟ ਅਦਰਵਾਈਜ਼। ਦੈਟਸ ਮਾਈ ਓਪੀਨੀਅਨ, ਦੈਟਸ ਹਾਓ ਆਈ ਹੈਵ ਇੰਟਰਪ੍ਰੇਟਿਡ ਇਟ, ਪਰ ਅਗਰ ਕਿਸੇ ਦਾ ਕੁਛ ਹੋਰ ਓਪੀਨੀਅਨ ਹੈ ਆਈ ਐਮ ਨਾਟ ਸੇਇੰਗ ਕਿ ਉਹ ਗਲਤ ਹੈ ਜਾਂ ਠੀਕ ਹੈ, ਬਟ ਦਿਸ ਇਜ਼ ਮਾਈ ਓਪੀਨੀਅਨ, ਇਨ ਮਾਈ ਓਪੀਨੀਅਨ ਇਟ ਇਜ਼ ਲਾਈਕ ਦਿਸ ਕਿ ਅਗਰ ਕੋਈ ਪ੍ਰੋਪਰ ਏਜੰਸੀ ਜ਼ਰੂਰ ਤੁਹਾਨੂੰ ਉੱਥੇ ਭੇਜਦੀ ਹੋਵੇ ਤਦ ਹੀ ਇੱਥੇ ਹੋਏਗੀ, ਨਹੀਂ ਤਾਂ ਨਹੀਂ ਹੋਏਗੀ। ਸੋ ਅਗਰ ਕਿਸੇ ਨੂੰ ਵੀ ਇਹਦੇ ਬਾਰੇ ਕੋਈ ਹੋਰ ਕਲੈਰੀਫਿਕੇਸ਼ਨ ਚਾਹੀਦੀ ਹੈ, ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਵਿਜ਼ਿਟਰਸ ਕੋਲ ਅਗਰ ਕੋਈ ਇੰਪਲੋਇਰ ਹੈ ਜਿਹੜਾ ਕਿ ਉਹਨਾਂ ਨੂੰ ਇਸ ਟਾਈਮ ਜੋਬ ਆਫਰ ਦੇਣ ਨੂੰ ਤਿਆਰ ਹੈ ਤਾਂ ਡੈਫੀਨੇਟਲੀ ਤੁਸੀਂ ਮੇਰੇ ਨਾਲ ਆ ਕੇ ਗੱਲ ਕਰ ਸਕਦੇ ਹੋ। ਔਰ LMIA ਸਾਡੀਆਂ ਬਹੁਤ 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 ਸਕਸੈਸਫੁਲ ਹੈ, ਟੱਚ ਵੁੱਡ ਵਿਦ ਗੋਡਸ ਗ੍ਰੇਸ, ਅਗਰ ਕਿਸੇ ਨੇ ਵੀ ਉਹਦੇ ਬਾਰੇ ਕੋਈ ਗੱਲ ਕਰਨੀ ਹੈ ਤਾਂ ਜ਼ਰੂਰ ਮੇਰੇ ਨਾਲ, ਕੋਈ ਇੰਪਲੋਇਰ ਵੀ ਅਗਰ ਮੇਰੇ ਨਾਲ
ਜੀ ਮੈਂ ਲੈਟਸ ਗੇਟ ਬੈਕ ਟੂ ਦਿਸ ਕਿ ਜਿਹੜੇ ਵਿਜ਼ਟਰ ਨੂੰ ਵਰਕ ਪਰਮਿਟ ਮਿਲਣਾ ਹੈ ਅਪਲਾਈ ਕਰ ਸਕਦੇ ਆ ਉਹ, ਉਹਨਾਂ ਨੂੰ LMIA ਲੈਣੀ ਜ਼ਰੂਰੀ ਹੋਵੇਗੀ ਜਿਸ ਤਰ੍ਹਾਂ ਸਟੂਡੈਂਟਸ ਲੈਂਦੇ ਨੇ ਉਸੇ ਤਰ੍ਹਾਂ ਹੀ ਇਹਨਾਂ ਨੂੰ ਇਹ ਲੈਣੀ ਜ਼ਰੂਰੀ ਹੋਵੇਗੀ। ਕੀ ਫਿਰ ਇਹ ਵੀ ਕੰਮ ਉਸੇ ਤਰ੍ਹਾਂ ਹੀ ਚੱਲੇਗਾ ਜਿਸ ਤਰ੍ਹਾਂ ਸਟੂਡੈਂਟਸ ਤੋਂ ਪੈਸੇ ਲਏ ਜਾਂਦੇ ਨੇ ਅਤੇ ਚੰਗੇ ਮੋਟੇ ਪੈਸੇ ਲਏ ਜਾਂਦੇ ਨੇ ਉਹਨਾਂ ਨੂੰ LMIA ਦੇਣ ਦੇ ਲਈ, ਕੀ ਵਿਜ਼ਟਰ ਨਾਲ ਵੀ ਇੱਦਾਂ ਹੀ ਹੋਵੇਗਾ ਕਿ ਵਿਜ਼ਟਰ ਪੈਸੇ ਚੱਕੀ ਫਿਰਨਗੇ ਕਿ ਆ ਚੱਕੋ ਜੀ ਸਾਨੂੰ LMIA ਦਵਾ ਦਿਓ ਕਿ ਇੱਕ ਵਾਰ ਸਾਨੂੰ ਵਰਕ ਪਰਮਿਟ ਮਿਲ ਜਾਏ ਇੱਥੇ?
This is what I'm saying. ਮੈਂ ਤਾਂ ਬਿਗਨਿੰਗ ਚ ਜਗਦੀਸ਼ ਜੀ ਇਹ ਕਿਹਾ ਵੀ ਤੁਸੀਂ ਜਰਾ ਹੁਣ ਜਦੋਂ ਐਕਸਪਲਾਈਟੇਸ਼ਨ ਦਾ ਉਸੀ ਟਾਈਮ ਸ਼ੁਰੂ ਹੋ ਜਾਣੀ ਹੈ ਜਦੋਂ ਅਨਾਊਂਸਮੈਂਟ ਹੋਣੀ ਹੈ। ਹੁਣ ਰਿਸਪੋਂਸੀਬਿਲਟੀ ਤਾਂ ਤੁਹਾਡੀ ਹੈ ਨਾ ਐਜ਼ ਐਨ ਐਪਲੀਕੈਂਟ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ, ਕੀ ਕਿਸ ਤਰ੍ਹਾਂ ਕਰਨਾ ਚਾਹੁੰਦੇ ਹੋ। ਵਾਈ ਸ਼ੁਡ ਐਨੀ ਵਨ, ਇੱਥੇ ਸ਼ੋਰਟੇਜ ਪਤਾ ਕਿੰਨੀ ਜ਼ਿਆਦਾ ਹੋ ਚੁੱਕੀ ਹੈ ਇੰਪਲੋਈਜ਼ ਦੀ ਕਿ ਤੁਹਾਨੂੰ ਇੰਪਲੋਈਜ਼ ਨਹੀਂ ਮਿਲਦੇ ਕੰਮ ਕਰਨ ਵਾਸਤੇ, ਔਰ ਵਿਜ਼ਿਟਰ ਨੂੰ ਇਸ ਕਰਕੇ ਐਡਵਾਂਟੇਜ ਦਿੱਤਾ ਗਿਆ ਤਾਂਕਿ ਉਹ ਇੰਨੇ ਟਾਈਮ ਤੋਂ ਇੱਥੇ ਬੈਠੇ ਹੈ ਵਿਚਾਰੇ, ਨਾ ਕੋਈ ਕੰਮ ਨਾ ਕੋਈ ਕਾਰ, ਮੁਸ਼ਕਿਲ ਹੋਈ ਹੋਈ ਹੈ ਸਭ ਨੂੰ। ਮੁਸ਼ਕਿਲ ਦੀ ਘੜੀ ਚ ਜੇ ਕੋਈ ਕਿਸੇ ਨੂੰ ਕੋਈ ਐਕਸਪਲੋਇਟ ਕਰਦਾ ਤਾਂ ਉਹਦਾ ਦੀਨ ਅਮਾਨ ਉਹਦੇ ਨਾਲ ਹੈ, ਪਰ ਆਈ ਆਲਵੇਸ ਸੇ ਬੀ ਵਿਜੀਲੈਂਟ।
ਅੱਛਾ, ਪੈਸੇ ਜਿਹੜੇ ਲੈਣ ਵਾਲੇ ਆ ਉਹ ਤਾਂ ਘੱਟ ਕਾਲੇ ਹੋਣੇ, ਦੇਣ ਵਾਲੇ ਜ਼ਿਆਦਾ ਕਾਲੇ ਹੋਣੇ, ਉਹ ਕਹਿਣਗੇ
ਆਲਵੇਸ
ਸਾਤੋਂ ਪੈਸੇ ਪੜੋ ਤੇ ਸਾਨੂੰ LMIA ਦੇਵੋ।
That's always the case. ਤੁਸੀਂ ਦੇਖੋ, ਔਰ ਜਦੋਂ ਅਸੀਂ ਆਪਣੀ ਫੀਸ ਮੰਗਦੇ ਹਾਂ ਨਾ ਜਗਦੀਸ਼ ਜੀ ਕਿਸੇ ਨੂੰ ਪ੍ਰੋਪਰਲੀ, ਉੱਥੇ ਉਹ ਨਾ ਨੂੰ ਨੁਕਰ ਠਾ ਕਰਨੀ ਸ਼ੁਰੂ ਕਰ ਦਿੰਦਾ। ਉਦੋਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਜਦੋਂ ਆਪਣੀ ਪ੍ਰੋਪਰ ਇੱਕ ਨੋਮੀਨਲ ਜੀ ਫੀਸ ਮੰਗੀਏ ਤੇ ਕਲਾਇੰਟ ਹਮੇਸ਼ਾ ਇੰਨਾ ਰਿਲੈਕਟੈਂਟ ਹੁੰਦਾ, ਪਰ ਉਂਝ ਗੱਪੇ ਲੈ ਕੇ ਘੁੰਮਦੇ
ਫਿਰਦੇ। ਬੀਤੇ ਦਿਨ ਹੀ ਅਸੀਂ ਐਡੀਟੋਰੀਅਲ ਲਿਖਿਆ ਸੀ 2 ਹਫ਼ਤੇ ਪਹਿਲਾਂ ਆਪਣੇ ਅਖਬਾਰ ਦੇ ਵਿੱਚ ਇਸ ਸੰਬੰਧ ਦੇ ਵਿੱਚ ਕਿ ਇੱਕ ਪ੍ਰੋਫੈਸ਼ਨ ਵੱਲੋਂ ਇਹ ਸੈਮੀਨਾਰ ਕੀਤਾ ਗਿਆ ਕਿ ਬੱਚੇ ਕਿਸ ਤਰ੍ਹਾਂ ਆਪਣੇ ਆਪ ਨੂੰ ਬੈਟਰ ਐਜੂਕੇਟ ਕਰਕੇ LMIA ਜਿੰਨੇ ਹੀ ਪੁਆਇੰਟ ਆ ਉਹ ਹਾਸਲ ਕਰ ਸਕਦੇ ਨੇ ਅਗਰ ਉਹਨਾਂ ਦੇ ਆਈਲੈਟਸ ਤੋਂ ਵਿੱਚੋਂ ਨੰਬਰ ਚੰਗੇ ਆ ਜਾਣ, ਅਗਰ ਉਹਨਾਂ ਦੀ ਐਜੂਕੇਸ਼ਨ ਠੀਕ ਹੈ, ਜੇ ਥੋੜ੍ਹਾ ਜਿਹਾ ਵੀ ਉਹ ਜ਼ੋਰ ਆਪਣੀ ਪੜ੍ਹਾਈ ਦੇ ਉੱਤੇ ਹੋਰ ਲਾ ਦੇਣ, ਉਹ ਚੰਗੇ ਨੰਬਰਸ ਲੈ ਸਕਦੇ ਨੇ ਜਿੰਨੇ ਕੁ ਉਹਨਾਂ ਨੂੰ LMIA ਦੀ। ਇਹਦੇ ਵਿੱਚ ਕੋਈ 40 ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ ਔਰ ਸਾਰੇ ਬੱਚਿਆਂ ਦੇ ਬਾਅਦ 'ਚ ਜਿਹੜੇ ਫੋਨ ਆਏ ਸੀ ਉਹ ਇਹੀ ਆਏ ਸੀ ਉਸ ਸ਼ਖਸ ਨੂੰ ਕਿ ਭਾਈ ਜੇਕਰ ਤੁਸੀਂ ਸਾਨੂੰ LMIA ਦਾ ਪ੍ਰਬੰਧ ਕਰਵਾ ਸਕਦੇ ਹੋ ਤਾਂ ਕਿੰਨੇ 'ਚ ਕਰਵਾਓਗੇ? ਅਪਗ੍ਰੇਡ ਕਰਨੀ ਹੈ ਤਾਂ ਅਸੀਂ ਕੀ ਕਰੀਏ, ਤੇ ਆਸ ਕੇ ਵੀ ਜੇ ਤੁਸੀਂ ਸਾਨੂੰ LMIA ਦਵਾ ਸਕਦੇ ਹੋ ਤਾਂ ਕਿੰਨੇ 'ਚ ਦਵਾਓਗੇ?
ਦੇਖੋ, ਔਰ ਮੈਂ ਹਮੇਸ਼ਾ ਤਾਂ ਆਪਾਂ ਨੂੰ ਕਿੰਨੀ ਦੇਰ ਹੋ ਗਈ ਫੋਨ ਤੇ ਗੱਲ ਕਰਦੇ ਆ, ਔਰ ਤੁਸੀਂ ਮੈਨੂੰ ਸੁਣਿਆ ਹਰ ਵਾਰੀ ਕਿ ਮੈਂ ਇਹੀ ਕਹਿੰਦੀ ਆ ਕਿ ਇਹ ਤਾਂ ਇੱਕ ਸਬਜੈਕਟ ਹੈ ਗਿਣ ਕੇ, ਤੁਸੀਂ ਇੰਨੀਆਂ ਇੰਨੀਆਂ ਪੜ੍ਹਾਈਆਂ ਕਰ ਲਿਆ, ਇੱਕ ਇੰਗਲਿਸ਼ ਦੇ ਉੱਪਰ ਜ਼ੋਰ ਦੇਣ ਨਾਲ ਤੁਹਾਨੂੰ ਕਿੰਨਾ ਕੁ ਫਰਕ ਪਏਗਾ, ਔਰ ਕਿੰਨੇ ਹੀ 80 ਪੁਆਇੰਟ ਤੱਕ ਦਾ ਫਰਕ ਪੈਂਦਾ ਜਗਦੀਸ਼ ਜੀ ਜੇ ਤੁਹਾਡੀ ਇੰਗਲਿਸ਼ ਠੀਕ ਹੋ ਜਾਏ। ਉਹ ਜਿਹੜੇ ਕਿ LMIA ਤੋਂ ਵੀ ਜ਼ਿਆਦਾ ਹੈਗੇ ਆ ਕਿ ਅਗਰ 2 ਸਾਲ ਦਾ ਐਕਸਪੀਰੀਅੰਸ ਹੋ ਗਿਆ ਤੁਹਾਡਾ, ਤੁਸੀਂ 8CLB 9 ਉਹਨੂੰ ਕਹਿੰਦੇ ਆ ਅਗਰ ਲੈ ਲੈਂਦੇ ਹੋ ਤਾਂ 80 ਪੁਆਇੰਟ ਤੱਕ ਦਾ ਫਰਕ ਪੈ ਸਕਦਾ ਤੁਹਾਡੀ ਐਪਲੀਕੇਸ਼ਨ ਦੇ ਵਿੱਚ।
ਔਰ
ਸੁਣਦਾ ਹੀ ਨਹੀਂ ਹੈ ਇਸ ਗੱਲ ਨੂੰ, ਮੈਂ ਬਾਰ ਬਾਰ ਰਿਪੀਟ, ਮੈਂ ਬੱਚਿਆਂ ਨੂੰ ਵੀ ਤੁਹਾਨੂੰ ਨਹੀਂ ਪਤਾ ਕਿ ਮੇਰੇ ਕੋਲ ਤਾਂ ਰੋਜ਼ ਹੀ ਕੰਮ ਸੇ ਕੰਮ ਨਹੀਂ, ਤੇ 8-10 ਬੱਚਿਆਂ ਨੂੰ ਮੈਂ ਗੱਲ ਕਹਿ ਚੁੱਕੀ ਹੁੰਦੀ ਹਾਂ ਵੀ ਭਾਈ ਤੂੰ ਥੋੜ੍ਹੀ ਜਿਹੀ ਹਿੰਮਤ ਕਰ ਲੈ, ਥੋੜ੍ਹਾ ਜਿਹਾ ਮਿਹਨਤ ਕਰ ਲੈ, ਔਰ ਐਸੇ ਅਟਕ ਜਾਂਦੇ ਕਿਸੇ ਕਹਿਣ ਦੀ ਹੱਦ ਹੀ ਨਹੀਂ ਹੈ ਵੀ ਉਹਦੇ ਤੇ ਜ਼ੋਰ ਨਹੀਂ ਦੇਣਾ। ਕਿਉਂਕਿ ਪਤਾ ਵਜ੍ਹਾ ਕੀ ਹੈ ਮੇਰੇ ਹਿਸਾਬ ਨਾਲ ਕਿ ਇਹਨਾਂ ਬੱਚਿਆਂ ਵਿਚਾਰਿਆਂ ਤੇ ਵੀ ਪਿੱਛੋਂ ਬੜਾ ਪ੍ਰੈਸ਼ਰ ਹੈ,
ਬਿਲਕੁਲ
ਬਹੁਤ ਜ਼ਿਆਦਾ, ਥੋੜਾ ਵੀ ਨਹੀਂ, ਆਪਣੀ ਫੈਮਿਲੀਜ਼ ਵੱਲੋਂ, ਆਪਣੇ ਪੇਰੈਂਟਸ ਵੱਲੋਂ ਕਿ ਤੁਹਾਡੀ ਪੀਅਰ ਨਹੀਂ ਹੋਈ, ਸਾਰੇ ਉਹਦੇ ਮੁੰਡੇ ਦੀ ਵੀ ਹੋ ਗਈ, ਉਹਦੀ ਕੁੜੀ ਦੀ ਵੀ ਹੋ ਗਈ, ਤੁਸੀਂ ਕਿਵੇਂ ਲਟਕੇ ਹੋਏ ਹੋ। ਪਰ ਉਹ ਕੰਮ ਦੇ ਵਿੱਚ ਪੈਸੇ ਦੀ ਕੋਈ ਉਹਨਾਂ ਦਾ ਪ੍ਰਬੰਧ ਹੁੰਦਾ ਨਹੀਂ ਬੈਕ ਹੋਮ ਤੋਂ, ਤੇ ਉਹ ਵਿਚਾਰੇ ਕੰਮ 'ਚ ਇੰਨੇ ਜ਼ਿਆਦਾ ਰੁੱਝਦੇ ਹੈ ਕਿ ਉਹਨਾਂ ਨੂੰ ਇੱਧਰ ਧਿਆਨ ਦੇਣ ਦਾ ਟਾਈਮ ਹੀ ਨਹੀਂ ਮਿਲਦਾ ਪਿਆ। ਔਰ ਇਸੇ ਕਰਕੇ ਮੈਂ ਹਮੇਸ਼ਾ ਕਹਿੰਦੀ ਹਾਂ ਤੁਸੀਂ ਚਾਹੇ ਵਿਹਲੇ ਬੈਠ ਕੇ 2 ਮਹੀਨੇ ਆਪਣੇ ਘਰ ਮਿਹਨਤ ਕਰਕੇ ਤੁਸੀਂ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰ ਲਓ, ਕੰਮ ਦਾ ਤੁਹਾਡਾ ਐਕਸਪੀਰੀਅੰਸ ਤਾਂ 2 ਸਾਲ ਦੇ ਵੀ ਉਹਨੇ ਪੁਆਇੰਟ ਮਿਲਣਾ, 2.5 ਦੇ ਵੀ ਉਹਨੇ ਮਿਲਣਾ। ਸੋ ਇਸ ਕਰਕੇ ਅਗਰ 2 ਸਾਲ ਹੋ ਗਏ ਤੁਸੀਂ ਆਪਣਾ ਸਾਰਾ ਜ਼ੋਰ ਇੰਗਲਿਸ਼ ਤੇ ਲਗਾਓ ਇਨਸਟੈਡ ਆਫ ਵਰਕਿੰਗ, ਕੰਮ ਤਾਂ ਇੱਥੇ ਮਿਲਦਾ ਹੀ ਰਹਿਣਾ, ਦਿਸ ਇਜ਼ ਅ ਲੈਂਡ ਆਫ ਅਪਰਚੁਨਿਟੀ।
ਸਾਜਨਦੀਪ ਜੀ ਮੈਨੂੰ ਇੱਕ ਟੈਕਸਟ ਮੈਸੇਜ ਦਿਖਾ ਰਹੇ ਨੇ, ਉਹਦੇ 'ਚ ਇੱਕ ਟਰੱਕ ਡਰਾਈਵਰ ਦੇ ਲਈ LMIA ਦੇਣ ਦੇ ਲਈ $35,000 ਮੰਗਿਆ ਜਾ ਰਿਹਾ ਤੇ ਸਟਾਰਟਿੰਗ ਪੇ ਆ ਜਿਹੜੀ ਉਹਦੀ $3,500 ਦੱਸੀ ਜਾ ਰਹੀ ਹੈ। ਸੋ $3,500 ਲੈ ਕੇ ਤੇ $35,000 ਕਦੋਂ ਉਸਨੇ ਸੇਵ ਕਰਕੇ ਦੇਣਾ ਤੇ LMI ਦੇ ਲਈ ਸੋ ਦਿਸ ਇਜ਼ ਵਾਟ ਹੈਪਨਿੰਗ
35 ਚ ਵੀ ਉਹਦੇ ਹੱਥ ਕਿੰਨੇ ਆਨੇ ਆ
ਜੀ ਤੇ ਬਾਕੀ ਸੀਮਾ ਜੀ ਜਿਹੜੇ ਸਾਡੇ ਇੱਕ ਤਾਂ ਆਪਣੇ ਸੋਨੀਆ ਸਿੱਧੂ ਜੀ ਦੀ ਗੱਲਬਾਤ ਸਤਪਾਲ ਜੋਹਲ ਹੋਣਾ ਦੇ ਨਾਲ ਕਾਫੀ ਵਾਇਰਲ ਹੋਈ ਸੀਗੀ ਕਿ ਸਾਨੂੰ ਈਮੇਲ ਕਰੋ ਜੀ ਕਿਹੜੇ ਤੁਹਾਤੋਂ ਪੈਸੇ ਲੈ ਰਹੇ ਨੇ ਕਿਹੜੇ ਪੈਸੇ ਦੇ ਰਹੇ ਨੇ ਫਿਰ ਇੱਕ ਨਵਦੀਪ ਬੈਂਸ ਉਹਨਾਂ ਦੀ ਗੱਲ ਸਾਹਮਣੇ ਆਈ ਸੀ ਕਿ ਸਾਨੂੰ ਤਾਂ ਜੀ ਇਹ ਫਸਟ ਟਾਈਮ ਮੈਂ ਪਤਾ ਲੱਗਿਆ ਕਿ ਇਸ ਤਰ੍ਹਾਂ ਸਾਰਾ ਕੁਝ ਚੱਲ ਰਿਹਾ ਵਾ ਇਟਸ ਹੈਪਨਿੰਗ ਇਟਸ ਆਲ ਓਵਰ ਐਵਰੀਵਨ ਨੋਜ਼ ਅਬਾਊਟ ਇਟ ਬਟ ਸਾਡੇ ਪੋਲੀਟੀਸ਼ੀਅਨ ਨਹੀਂ ਜਾਣ ਰਹੇ ਗੇ ਨਹੀਂ ਉਹਨਾਂ ਨੂੰ ਦਿਖਾਈ ਦੇ ਰਿਹਾ ਗਾ ਤਾਂ
ਦੇਖਣਾ ਨਹੀਂ ਚਾਹੁੰਦਾ ਨਾ ਕੋਈ ਵੀ ਜਗਦੀਸ਼ ਜੀ ਦਿਖਾਈ ਨਹੀਂ ਦੇ ਰਿਹਾ ਸਭ ਨੂੰ ਦਿਖਾਈ ਦੇ ਰਿਹਾ ਗਲੋਬਲ ਮੇਲ ਭਰੀ ਰਹਿੰਦੀ ਹੈ ਕਈ ਕਿੰਨੇ ਆਰਟੀਕਲ ਆ ਚੁੱਕੇ
ਦਸ ਵਜੇ ਤੱਕ ਔਰ ਜਿਸ ਤਰ੍ਹਾਂ ਮੈਂ ਪ੍ਰੋਗਰਾਮ 'ਚ 9 ਵਜੇ ਗੱਲ ਕੀਤੀ ਸੀ ਕਿ ਅੱਜ ਦੁਨੀਆ ਭਰ ਦੇ ਵਿੱਚ ਵਰਲਡ ਵਾਰ 2 ਦਾ 2 ਸਪਤੰਬਰ 1945 ਨੂੰ ਵਰਲਡ ਵਾਰ 2 ਜਿਹੜੀ ਹੈ ਡਿਕਲੇਅਰ ਕਰ ਦਿੱਤੀ ਸੀ ਕਿ ਅੱਜ ਤੋਂ ਇਹ ਲੜਾਈ ਖਤਮ 75 ਸਾਲ ਹੋ ਗਏ ਨੇ ਅਤੇ ਅੱਜ ਇਸ ਦੀ 75ਵੀਂ ਐਨਵਰਸਰੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਇਸ ਵਰਲਡ ਵਾਰ 2 ਦੇ ਖਾਤਮੇ ਦੇ ਲਈ ਵਰਲਡ ਵਾਰ 2 ਦੇ ਵਿੱਚ ਲਗਭਗ 80-85 ਮਿਲੀਅਨ ਲੋਕ ਮਾਰੇ ਗਏ ਨੇ ਜਿਹਦੇ 'ਚ ਮਾਰੇ ਗਏ ਸਨ ਜਿਹਦੇ 'ਚ ਯੂਨੀਫੋਰਮਡ ਜਿਹੜੇ ਆਪਣੇ ਆਰਮਡ ਪਰਸਨ ਆਰਮੀ ਦੇ ਲੋਕ ਅਤੇ ਨਾਲ ਦੀ ਨਾਲ ਸਿਵਲ ਕੈਜੂਅਲਟੀਜ਼ ਜਿਹੜੀਆਂ ਹੋਈਆਂ ਨੇ ਉਹ ਲੋਕ ਔਰ ਇਸ ਦੇ ਵਿੱਚ ਜਿਹੜੇ ਇੰਡੀਆ ਹੈ ਉਸ 'ਤੇ ਵੀ ਚੰਗੇ ਖਾਸੇ ਨੰਬਰ ਨੇ ਜੇਕਰ ਅਸੀਂ ਫੌਜੀਆਂ ਦੀ ਗੱਲ ਕਰੀਏ 87,000 ਦੇ ਕਰੀਬ ਜਿਹੜੇ ਉਸ ਸਮੇਂ ਫੌਜ ਦੇ ਵਿੱਚ ਸਨ ਲੋਕ ਉਹਨਾਂ ਦੇ ਵਿੱਚੋਂ 87,000 ਲੋਕ ਉਹ ਮਾਰੇ ਗਏ ਸਨ ਅਤੇ ਜੇਕਰ ਟੋਟਲ ਸਿਵਿਲੀਅਨ ਕੈਜੂਅਲਟੀਜ਼ 'ਤੇ ਸਾਰਾ ਕੁਝ ਪਾ ਕੇ ਦੇਖੀਏ ਤਾਂ ਅਪ ਟੂ 3 ਮਿਲੀਅਨ 30 ਲੱਖ ਦੇ ਕਰੀਬ ਲੋਕ ਇੰਡੀਆ ਤੋਂ ਹੋ ਜਾਂਦੇ ਨੇ ਔਰ ਇਹਨਾਂ ਫੌਜੀਆਂ ਦੇ ਵਿੱਚ ਵੱਡੀ ਗਿਣਤੀ ਪੰਜਾਬੀਆਂ ਦੀ ਸੀ ਔਰ ਸਿੱਖਾਂ ਦੀ ਸੀਗੀ ਜਿਹੜੇ ਉਸ ਸਮੇਂ ਇਸ ਲੜਾਈ ਦੇ ਵਿੱਚ ਲੜੇ ਸੀ 30 ਵੱਖ ਵੱਖ ਕੰਟਰੀਆਂ ਦੇ ਵਿੱਚ ਲੜਾਈ ਚੱਲ ਰਹੀ ਸੀ ਔਰ ਬ੍ਰਿਟਿਸ਼ ਦੇ ਨਾਲ ਰਲ ਕੇ ਬ੍ਰਿਟਿਸ਼ ਐਲਾਈਜ਼ ਨਾਲ ਰਲ ਕੇ ਜਿਹੜੇ ਨੇ ਸਿੱਖ ਉਹ ਇਹ ਲੜਾਈ ਦੇ ਵਿੱਚ ਲੜ ਰਹੇ ਸੀਗੇ ਬਹੁਤ ਸਾਰੇ ਤਾਂ ਜਿਹੜੇ ਸਿੱਖ ਸੀਗੇ ਉਹ ਮਾਰੇ ਗਏ ਇਸ ਲੜਾਈ ਦੇ ਦੌਰਾਨ ਪਰ ਬਹੁਤ ਸਾਰੇ ਜਦੋਂ ਜਪਾਨ ਨੂੰ ਬ੍ਰਿਟਿਸ਼ ਨੇ ਸਰੈਂਡਰ ਕੀਤਾ ਅਤੇ ਉਦੋਂ ਉਹ ਆਜ਼ਾਦ ਹਿੰਦ ਫੌਜ ਚਲੇ ਗਏ ਫਿਰ ਬ੍ਰਿਟਿਸ਼ ਨੇ ਉਹਨਾਂ ਦੇ ਉੱਤੇ ਜਿਹੜੇ ਬੰਬਾਰਡਮੈਂਟ ਕਰ ਦਿੱਤੀ ਉਹ ਮਾਰੇ ਗਏ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਲਗਭਗ 3 ਮਿਲੀਅਨ ਦੇ ਕਰੀਬ ਜਿਹੜੇ ਭਾਰਤੀ ਲੋਕ ਸਨ ਇਸ ਦੇ 'ਚ ਮਾਰੇ ਗਏ ਸੀ ਵੱਡੀ ਗਿਣਤੀ ਸਿੱਖਾਂ ਦੀ ਸੀਗੀ ਸੋ ਅੱਜ ਦੁਨੀਆ ਭਰ ਦੇ ਦੇਸ਼ ਜਿਹੜੇ ਜਿਹੜੇ ਉਹਨਾਂ ਦੇ ਲੋਕ ਮਾਰੇ ਗਏ ਨੇ ਉਹ ਉਹਨਾਂ ਨੂੰ ਯਾਦ ਕਰ ਰਹੇ ਨੇ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਨੇ ਕਿ ਏਡੀ ਵੱਡੀ ਤਾਦਾਦ ਦੇ ਵਿੱਚ ਨੁਕਸਾਨ ਹੋਇਆ ਸੀ ਔਰ ਦੁਨੀਆ ਦਾ ਨਕਸ਼ਾ ਹੀ ਬਦਲ ਗਿਆ ਸੀ ਇਹ ਸਾਰੇ ਕਾਸੇ ਤੋਂ ਬਾਅਦ ਵਰਲਡ ਵਾਰ 2 ਤੋਂ ਬਾਅਦ ਪੂਰੀ ਜਿਹੜੀ ਦੁਨੀਆ ਦੀ ਅਲਾਈਨਮੈਂਟ ਸੀਗੀ ਸਾਰੀ ਉਹ ਬਦਲ ਗਈ ਕੁਛ ਦੇਸ਼ ਜਮ੍ਹਾਂ ਹੀ ਖਤਮ ਹੋ ਗਏ ਕੁਛ ਦੇਸ਼ਾਂ ਦੇ ਵਿੱਚ ਨਵੇਂ ਜਿਹੜੇ ਰੂਲਸ ਨੇ ਉਹ ਲਾਗੂ ਹੋਏ ਸੋ ਇੱਕ ਵੱਡਾ ਫੇਰਬਦਲ ਆਇਆ ਸੀਗਾ ਵਰਲਡ ਵਾਰ 2 ਤੋਂ ਬਾਅਦ ਮੇਰਾ ਕੁਐਸਚਨ ਸਾਡੇ ਇਸ ਸਮੇਂ ਸੁਣ ਰਹੇ ਪੰਜਾਬੀਆਂ ਨੂੰ ਸਿੱਖਾਂ ਨੂੰ ਹੈ ਕਿ ਇਹਦੇ ਵਿੱਚ ਏਡੀ ਵੱਡੀ ਤਾਦਾਦ ਦੇ ਵਿੱਚ ਸਾਡੇ ਲੋਕ ਮਾਰੇ ਗਏ ਸਨ ਇਸ ਜੰਗ ਦੇ ਵਿੱਚ 75ਵੀਂ ਵਰ੍ਹੇਗੰਢ ਹੈ ਅੱਜ ਇਸ ਜੰਗ ਦੇ ਖਾਤਮੇ ਦੀ ਵਰਲਡ ਵਾਰ 2 ਦੀ ਵਰਲਡ ਵਾਰ 1 ਦੇ ਨੰਬਰ ਤੋਂ ਵੱਖਰੇ ਨੇ ਵਰਲਡ ਵਾਰ 2 ਦੀ ਗੱਲ ਕਰ ਰਹੇ ਹਾਂ ਕਿ ਅਸੀਂ ਕਿਤੇ ਨਾ ਕਿਤੇ ਇਸ ਮਹੱਤਵਪੂਰਨ ਇਤਿਹਾਸਿਕ ਘਟਨਾ ਨੂੰ ਔਰ ਉਹਦੇ 'ਚ ਮਾਰੇ ਗਏ ਸਾਡੇ ਲੋਕਾਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਦੇ ਦਿੱਤੀਆਂ ਜਾਨਾਂ ਦੇ ਦਿੱਤੀਆਂ ਔਰ ਜਿਹੜੇ ਲੜੇ ਇਸ ਜੰਗ 'ਚ ਉਹਨਾਂ ਨੂੰ ਵਿਸਾਰ ਚੁੱਕੇ ਹਾਂ ਉਹਨਾਂ ਬਾਰੇ ਯਾਦ ਉਹਨਾਂ ਨੂੰ ਨਹੀਂ ਕਰਦੇ ਗਏ ਭੁੱਲ ਚੁੱਕੇ ਹਾਂ ਉਹਨਾਂ ਨੂੰ ਏਡੀ ਵੱਡੀ ਤਾਦਾਦ 'ਚ ਮਾਰੇ ਗਏ ਲੋਕਾਂ ਨੂੰ ਉਸ ਸਮੇਂ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇਹ ਬਹੁਤ ਵੱਡਾ ਨੰਬਰ ਸੀਗਾ ਹੁਣ ਤਾਂ ਪਾਪੂਲੇਸ਼ਨ ਬਹੁਤ ਹੋ ਗਈ ਇੰਡੀਆ ਦੀ ਪੰਜਾਬ ਦੀ ਪਾਪੂਲੇਸ਼ਨ ਬਹੁਤ ਹੋ ਗਈ, ਪਰ ਉਸ ਸਮੇਂ ਦੀ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ 87,000 ਜਿਹੜੇ ਮਾਰੇ ਜਾਣੇ ਫੌਜੀ, ਇੱਕ ਵੱਡਾ ਨੰਬਰ ਸੀਗਾ ਇਹ। ਸੋ ਵਾਈ ਵੀ ਫੋਰਗੋਟ ਦੀਜ਼ ਪੀਪਲ, ਔਰ ਜਿਨ੍ਹਾਂ ਦੇ ਕਰਕੇ ਭੁਪਿੰਦਰ ਸਿੰਘ ਹੋਲੈਂਡ ਨੇ, ਉਹਨਾਂ ਨੇ ਬਹੁਤ ਲਿਖਿਆ ਇਸ ਵਿਸ਼ੇ ਦੇ ਉੱਤੇ, ਔਰ ਉਹਨਾਂ ਨੇ ਕਿ ਯੂਰਪ ਸਿੱਖਾਂ ਦਾ ਕਰਜ਼ਦਾਰ ਕਿਉਂ ਹੈ, ਬ੍ਰਿਟੇਨ ਸਿੱਖਾਂ ਦਾ ਕਰਜ਼ਦਾਰ ਕਿਉਂ ਹੈ, ਔਰ ਇਹ ਦੇਸ਼ ਮੰਨਦੇ ਵੀ ਰਹੇ ਨੇ ਕਿਸੇ ਹੱਦ ਤੱਕ ਕਿ ਇਹਨਾਂ ਨੇ ਜੋ ਲੜਾਈਆਂ ਲੜੀਆਂ, ਜੋ ਮੱਲਾਂ ਮਾਰੀਆਂ, ਜੋ ਇਹਨਾਂ ਨੇ ਹੌਸਲੇ ਦਿਖਾਏ, ਉਹ ਕਾਬਲੇ ਤਾਰੀਫ ਨੇ। ਔਰ ਜਿਹੜੀਆਂ ਸਿਮੈਟਰੀਜ਼ ਬਣੀਆਂ ਨੇ, ਚਾਹੇ ਉਹ ਇਰਾਨ 'ਚ ਨੇ, ਚਾਹੇ ਉਹ ਫਰਾਂਸ 'ਚ ਨੇ, ਚਾਹੇ ਉਹ ਕਿਤੇ ਹੋਰ ਨੇ, ਸਿੱਖਾਂ ਦੇ ਨਾਵਾਂ ਨਾਲ ਭਰੀਆਂ ਪਈਆਂ ਨੇ। ਚਾਹੇ ਰਿਮੈਂਬਰੈਂਸ ਡੇ ਆਵੇ, ਚਾਹੇ ਇਸ ਤਰ੍ਹਾਂ ਦੀ ਕੋਈ ਐਨਵਰਸਰੀ ਆਵੇ, ਪਰ ਸਾਡੀ ਕੌਮ ਇਹਨਾਂ ਲੋਕਾਂ ਨੂੰ ਯਾਦ ਨਹੀਂ ਕਰਦੀ। ਆਫਕੋਰਸ ਇਹ ਕੋਈ ਧਰਮ ਯੁੱਧ ਮੋਰਚਾ ਨਹੀਂ ਸੀ, ਇਹ ਕੋਈ ਹੋਰ ਕੋਈ ਕੌਮ ਦਾ ਕੰਮ ਨਹੀਂ ਸੀ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਆਪਣੀ ਪਹਿਚਾਣ ਲੈ ਕੇ ਚੱਲੇ ਹੋਏ ਸਨ, ਔਰ ਪੱਗ ਦੀ ਪਹਿਚਾਣ ਬਣਾਉਣ ਦੇ ਲਈ ਉਹਨਾਂ ਨੇ ਅਹਿਮ ਰੋਲ ਨਿਭਾਇਆ। ਜਦੋਂ ਉਹਨਾਂ ਨੂੰ ਇਹ ਹੁਕਮ ਦੇ ਦਿੱਤੇ ਗਏ ਸੀ ਕਿ ਤੁਸੀਂ ਆਪਣੀਆਂ ਪੱਗਾਂ ਲਾ ਕੇ ਲੋ ਟੋਪ ਪਹਿਨ ਲਵੋ, ਪਰ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਸਾਡੇ ਗੋਲੀ ਲੱਗ ਜੇ ਪਰ ਅਸੀਂ ਆਪਣੀ ਪੱਗ ਨਹੀਂ ਲਾਉਣੀਗੀ, ਅਸੀਂ ਪੱਗ ਦੇ ਨਾਲ ਹੀ ਲੜਨਾ। ਇਹ ਇੱਕ ਬੜੀ ਵੱਡੀ ਗੱਲ ਸੀ ਉਸ ਸਮੇਂ ਦੇ ਲੋਕਾਂ ਵੱਲੋਂ, ਕਿ ਇਸ ਦੇ ਲਈ ਇਹ ਵੀ ਕਹਿ ਦਿੱਤਾ ਗਿਆ ਸੀ ਅਗਰ ਤੁਸੀਂ ਮਰ ਜਾਂਦੇ ਹੋ ਤਾਂ ਤੁਹਾਨੂੰ ਪੱਗ ਦੇ ਨਾਲ, ਪੱਗ 'ਚ ਗੋਲੀ ਲੱਗ ਕੇ ਤੁਸੀਂ ਮਰ ਜਾਂਦੇ ਹੋ, ਤੁਹਾਨੂੰ ਕੋਈ ਉਸ ਤੋਂ ਬਾਅਦ ਬੈਨੀਫਿਟ ਨਹੀਂ ਦਿੱਤਾ ਜਾਵੇਗਾ, ਤੁਹਾਨੂੰ ਪੈਨਸ਼ਨ ਨਹੀਂ ਲੱਗੇਗੀ, ਤੁਹਾਨੂੰ ਲੰਬਸੰਪ ਜੋ ਮਿਲਦਾ ਉਹ ਨਹੀਂ ਮਿਲੇਗਾ, ਕੁਛ ਨਹੀਂ ਮਿਲੇਗਾ। ਉਹ ਕਹਿੰਦੇ ਉਹ ਮਨਜ਼ੂਰ ਹੈ ਪਰ ਅਸੀਂ ਲੋ ਟੋਪ ਪਹਿਨ ਕੇ ਨਹੀਂ, ਅਸੀਂ ਪੱਗ ਪਹਿਨ ਕੇ ਹੀ ਲੜਨਾ ਹੈ, ਔਰ ਲੜੇ ਵੀ। ਔਰ ਇੱਕ ਸਮਾਂ ਇੱਦਾਂ ਦਾ ਆ ਗਿਆ ਸੀਗਾ ਕਿ ਜਰਮਨ ਨੇ ਖਤ ਲਿਖਿਆ ਸੀ ਸਿੱਖ ਫੌਜੀਆਂ ਨੂੰ ਕਿ ਇਸ ਸਮੇਂ ਤੁਸੀਂ ਜਿੰਨੇ ਤੁਹਾਡੇ ਨਾਲ ਦੇ ਬ੍ਰਿਟਿਸ਼ ਨੇ ਵਿਦਰੋਹ ਕਰਕੇ ਉਹਨਾਂ ਨੂੰ ਖਤਮ ਕਰ ਦਿਓ ਅਤੇ ਅਸੀਂ ਤੁਹਾਡੇ ਮੁਲਕ ਨੂੰ ਆਜ਼ਾਦ ਕਰਾਵਾਂਗੇ ਅਤੇ ਅਸੀਂ ਤੁਹਾਡੇ ਨਾਲ ਲੜਾਂਗੇ, ਤੁਹਾਨੂੰ ਡਬਲ ਤਨਖਾਹਾਂ ਦੇਵਾਂਗੇ, ਤੁਹਾਨੂੰ ਹੋਰ ਪੈਸਾ ਦੇਵਾਂਗੇ। ਪਰ ਉਹ ਕਹਿੰਦੇ ਨਹੀਂ, ਜਿੱਥੇ ਅਸੀਂ ਖੜ੍ਹੇ ਹਾਂ ਅਤੇ ਅਸੀਂ ਉੱਥੇ ਹੀ ਖੜ੍ਹੇ ਹਾਂ। ਇਸ ਇਤਿਹਾਸਿਕ ਚੈਪਟਰ ਨੂੰ ਅਸੀਂ ਭੁਲਾ ਚੁੱਕੇ ਹਾਂ। ਵਾਏ, ਵਟ ਇਜ਼ ਦ ਰੀਜ਼ਨ, ਕੀ ਕਾਰਨ ਹੈ ਕਿ ਅਸੀਂ ਇਸ ਨੂੰ ਯਾਦ ਨਹੀਂ ਕਰਦੇ ਗੇ? ਅੱਜ ਆਇਰਨ ਹੋ ਕਿ ਬਾਕੀ ਕਿੰਨੇ ਕੁ ਸਾਡੇ ਮੀਡੀਆ ਦੇ ਉੱਤੇ ਇਸ ਦਿਨ ਦੀ ਗੱਲਬਾਤ ਹੋਵੇਗੀ, ਕਿੰਨੇ ਕੁ ਆਮ ਲੋਕਾਂ ਦੇ ਵਿੱਚ ਇਸ ਦੀ ਗੱਲਬਾਤ ਹੋਵੇਗੀ, ਫੇਸਬੁੱਕ ਦੇ ਉੱਤੇ ਕੀ ਕੋਈ ਇਸ ਦੇ ਉੱਤੇ ਗੱਲ ਕਰੇਗਾ ਜਾਂ ਨਹੀਂ ਕਰੇਗਾ। ਇਹ ਜੇ ਹੋਰ ਕਿਸੇ ਪਾਸਿਓਂ ਆਵਾਜ਼ਾਂ ਨਹੀਂ ਆਉਂਦੀਆਂ, ਦੈਨ ਵੀ ਰੀਅਲਾਈਜ਼ ਕਿ ਯੈਸ, ਵੀ ਫੋਰਗਾਟ ਦਿਸ ਇੰਪੋਰਟੈਂਟ ਇੰਸੀਡੈਂਟਸ। ਔਰ ਜਿਹੜੇ ਲੋਕਾਂ ਨੇ, ਦ ਪੀਪਲ ਹੂ ਹੈਵ ਲੇਡ ਦੇਅਰ ਲਾਈਫ ਟੂ ਬ੍ਰਿੰਗ ਦ ਪੀਸ ਇਨ ਦਿਸ ਵਰਲਡ, ਉਹਨਾਂ ਨੂੰ ਅਸੀਂ ਇਸ ਤਰ੍ਹਾਂ ਭੁੱਲ ਜਾਂਦੇ ਹਾਂ। ਕੈਨੇਡਾ ਦੇ 45,000 ਲੋਕ ਮਰੇ ਨੇ, ਤੁਹਾਨੂੰ ਪਤਾ ਹੈ, ਸਾਨੂੰ ਪਤਾ ਲੱਗਦਾ ਹੁੰਦਾ ਕਿ ਕੈਨੇਡਾ ਯਾਦ ਕਰ ਰਿਹਾ ਉਹਨਾਂ ਨੂੰ, ਪਰ ਸਾਡੇ ਉਸ ਤੋਂ ਦੁੱਗਣੇ ਤਿੱਗਣੇ ਮਰੇ ਨੇ। ਕੋਈ ਪਤਾ ਨਹੀਂ ਲੱਗਦਾ ਕਿਸੇ ਨੂੰ ਕਿ ਸਿੱਖ ਵੀ ਇਹਨਾਂ ਨੂੰ ਆਪਣੇ ਲੜਾਈਆਂ 'ਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਨੇ। ਟੂ ਐਨੀਬਡੀ ਹੈਵ ਐਨ ਆਨਸਰ ਫੋਰ ਦਿਸ, ਔਰ ਕੋਈ ਹੋਰ ਇਹਦੇ 'ਤੇ ਥੋੜ੍ਹਾ ਜਿਹਾ ਡਿਟੇਲ ਦੱਸਣਾ ਚਾਹੇ ਕਿ ਯੈਸ, ਅਸੀਂ ਭੁੱਲ ਚੁੱਕੇ ਹਾਂ ਉਹਨਾਂ ਨੂੰ? 416-620-1778 416-620-1778 ਸਟੂਡੀਓ ਨੰਬਰ ਹੈ। ਇੱਕ ਸ਼ੋਰਟ ਟਰਮ ਲੈਂਡਿੰਗ ਬਿਜ਼ਨਸ ਸੇਲ ਦੇ ਉੱਤੇ ਹੈ, ਔਰ ਓਨਰ ਇਸ ਮੁਲਕ ਤੋਂ ਬਾਹਰ ਜਾ ਰਿਹਾ ਹੈ, ਔਰ ਤੁਸੀਂ ਇਹ ਬਿਜ਼ਨਸ ਨੂੰ ਓਨ ਕਰ ਸਕਦੇ ਹੋ ਜੇਕਰ ਤੁਸੀਂ ਸ਼ੋਰਟ ਟਰਮ ਲੈਂਡਿੰਗ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦੇ ਹੋ, ਅਤੇ ਸਿਰਫ ਸਿਰਫ ਥੋੜ੍ਹੀ ਜਿਹੀ ਰਕਮ ਦੇ ਕੇ ਇਹ ਬਿਜ਼ਨਸ ਖਰੀਦ ਸਕਦੇ ਹੋ ਅਤੇ ਚੰਗਾ ਮੁਨਾਫਾ ਤੁਸੀਂ ਇਸ ਦੇ ਵਿੱਚ ਕਮਾ ਸਕਦੇ ਹੋ, ਲੱਖ ਤੋਂ ਲੈ ਕੇ $2.5 lakh ਦੇ ਕਰੀਬ। 416-834-6940 416-834-0940 416-834-0940 ਦੇ ਉੱਤੇ ਕਾਲ ਕਰ ਲੈਣੀ ਹੈ। ਇੱਕ ਅਗਰ ਤੁਸੀਂ ਸ਼ੋਰਟ ਟਰਮ ਲੈਂਡਿੰਗ ਬਿਜ਼ਨਸ ਆ ਜਿਹੜਾ ਉਹ ਬਾਏ ਕਰਨਾ ਚਾਹੁੰਦੇ ਹੋ ਬਹੁਤ ਹੀ ਘੱਟ ਕੀਮਤ ਦੇ ਉੱਤੇ, ਜਿਸ ਤਰ੍ਹਾਂ ਵੈਸਟਰਨ ਯੂਨੀਅਨ ਮਨੀ ਮਾਰਟ ਅਤੇ ਹੋਰ ਇੱਦਾਂ ਦੀਆਂ ਹੈਗੇ ਨੇ, ਇਸੇ ਤਰ੍ਹਾਂ ਦਾ ਇਹ ਬਿਜ਼ਨਸ ਹੈ। 416-834-0940 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਆਰ ਬੀ ਬਿਲਡਿੰਗ ਸਪਲਾਈ ਦਾ ਮੈਂ ਨੰਬਰ ਦੇਣਾ ਚਾਹਾਂਗਾ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ 905-454-8000 ਦੇ ਉੱਤੇ 905-454-8000 ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਆਰ ਬੀ ਬਿਲਡਿੰਗ ਸਪਲਾਈ 80 ਹੇਲ ਰੋਡ ਦੇ ਉੱਤੇ ਖੁੱਲ੍ਹ ਚੁੱਕੀ ਹੈ, ਇੱਥੋਂ ਤੁਸੀਂ ਕੰਸਟਰਕਸ਼ਨ ਦਾ ਕੋਈ ਵੀ ਸਮਾਨ ਖਰੀਦਣਾ ਚਾਹੋ ਤਾਂ ਖਰੀਦ ਸਕਦੇ ਹੋ, ਚਾਹੇ ਕੰਟਰੈਕਟਰਸ ਨੇ ਉਹਨਾਂ ਨੂੰ ਖਾਸ ਛੋਟ ਆ ਜਿਹੜੀ ਦਿੱਤੀ ਜਾਂਦੀ ਹੈ, ਬਿਲਡਰਸ ਨੂੰ ਖਾਸ ਛੋਟ ਆ ਜਿਹੜੀ ਦਿੱਤੀ ਜਾਵੇਗੀ, ਡੋਰ ਹੋ ਗਏ, ਬੇਸਬੋਰਡਸ ਹੋ ਗਏ, ਡਰਾਈ ਬਾਲਸ, ਮੱਡ ਪਲੰਬਿੰਗ, ਐਚ ਬੈਕ ਇੰਸਟੋਲੇਸ਼ਨਸ ਅਤੇ ਹਾਰਡਬੋਰਡ, ਲੈਮੀਨੇਟ, ਵਾਇਨਲ, ਟਾਇਲਸ, ਬੈਕ ਸਪਲੈਸ, ਸਟੋਨ, ਵੈਨਿਟੀਜ਼, ਕੋਈ ਵੀ ਚੀਜ਼ ਖਰੀਦਣੀ ਹੈ, ਆਰ ਬੀ ਬਿਲਡਿੰਗ ਸਪਲਾਈ ਤੁਹਾਡੀ ਸੇਵਾ ਚਾਦਰ ਹੈ। 905-453-8000 ਇਹਨਾਂ ਦਾ ਨੰਬਰ ਹੈ। ਪ੍ਰੈਸਟਨ ਕੰਸਟਰਕਸ਼ਨ 905-796-4587 ਦੇ ਉੱਤੇ ਇਹਨਾਂ ਨਾਲ ਸੰਪਰਕ ਕਰਨਾ, ਪ੍ਰੈਸਟਨ ਕੰਸਟਰਕਸ਼ਨ ਵਾਲਿਆਂ ਨਾਲ। ਪ੍ਰੈਸਟਨ ਕੰਸਟਰਕਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਅਗਰ ਤੁਸੀਂ ਕਾਰ ਸੈਮੀ ਡਿਟੈਚ, ਟਾਊਨ ਹਾਊਸ, ਕਸਟਮ ਮੇਡ ਕਾਰ ਜਾਂ ਫਿਰ ਪਲਾਜ਼ਾਸ ਵਗੈਰਾ ਬਣਾਉਣਾ ਹੈ ਤਾਂ ਇਹਨਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ। 905-796-4587 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। 905-796-4587 ਇਹਨਾਂ ਦਾ ਨੰਬਰ ਹੈ। ਸੋ ਕੋਈ ਵੀ ਕਾਲ ਤੁਹਾਡੀ ਇਸ ਵਿਸ਼ੇ ਦੇ ਉੱਤੇ ਨਹੀਂ ਆਏਗੀ, ਮੇ ਬੀ ਤੁਹਾਡੀ ਦਿਲਚਸਪੀ ਵਾਲਾ ਇਹ ਵਿਸ਼ਾ ਨਹੀਂ। ਬਹੁਤੇ ਵਿਸ਼ੇ ਮੈਂ ਇੱਦਾਂ ਦੇ ਹੀ ਛੋਹਣਾ ਹੁੰਦਾ ਜਿਹਦੇ 'ਚ ਸ਼ਾਇਦ ਤੁਹਾਡੀ ਦਿਲਚਸਪੀ ਨਾ ਹੋਵੇ, ਅਤੇ ਇਸ ਲਈ ਛੋਹਣਾ ਹੁੰਦਾ ਕਿ ਕਿਤੇ ਨਾ ਕਿਤੇ ਇਹਨਾਂ 'ਚ ਸਾਡੀ ਦਿਲਚਸਪੀ ਬਣ ਜਾਵੇ, ਕਿਤੇ ਨਾ ਕਿਤੇ ਅਸੀਂ ਇਹ ਰੀਅਲਾਈਜ਼ ਕਰੀਏ ਕਿ ਯੈਸ, ਵੀ ਹੈਵ ਕੰਟਰੀਬਿਊਟਡ ਬਿਗ ਟਾਈਮ, ਬਿਗ ਟਾਈਮ। ਆਪਾਂ ਬਹੁਤ ਜਾਨਾਂ ਦਿੱਤੀਆਂ ਨੇ ਅਜਿਹੇ ਮੌਕਿਆਂ ਦੇ ਉੱਤੇ, ਪਰ ਨਾ ਤਾਂ ਸਾਨੂੰ ਉਸ ਦਾ ਪ੍ਰੋਪਰ ਜਿਹੜਾ ਕਹੀਏ ਮਿਲਿਆ ਕਿ ਵੀ ਹਾਂ ਸਿੱਖ ਕਮਿਊਨਿਟੀ ਨੇ ਇੰਨਾ ਕੁਛ ਕੀਤਾ। ਦੂਸਰੇ ਮੁਲਕਾਂ ਦੀਆਂ ਛੱਡੋ ਤੁਸੀਂ, ਉਸ ਸਮੇਂ ਅਸੀਂ ਇਹ ਕਹਿ ਸਕਦੇ ਹਾਂ ਕਿ ਇੰਡੀਆ ਉਦੋਂ, ਇੰਡੀਆ ਵਾਜ਼ ਅੰਡਰ ਬ੍ਰਿਟਿਸ਼ ਰਾਜ ਅਤੇ ਆਰ ਪੀਪਲ ਵਰ ਫਾਈਟਿੰਗ ਅੰਡਰ ਬ੍ਰਿਟਿਸ਼ ਆਰਮੀ। ਇੰਡੀਆ ਉਸ ਤੋਂ ਬਾਅਦ ਆਜ਼ਾਦ ਹੋਇਆ। ਇੰਡੀਆ ਕਹਿ ਸਕਦਾ ਕਿ ਉਹ ਬ੍ਰਿਟਿਸ਼ ਦੇ ਫੌਜੀ ਸੀਗੇ, ਬ੍ਰਿਟਿਸ਼ ਕਹਿ ਸਕਦਾ ਕਿ ਇੰਡੀਆ ਦੇ ਫੌਜੀ ਸੀਗੇ, ਬਟ ਸਾਡੀ ਕੌਮ ਤਾਂ ਨਹੀਂ ਕਹਿ ਸਕਦੀ ਕਿ ਉਹ ਨਹੀਂ ਸਾਡੇ ਨਹੀਂ ਸੀਗੇ। ਵਾਈ ਵੀ ਫੋਰਗੈਟਿੰਗ ਆਲ ਦੀਜ਼ ਪੀਪਲ ਜਿਨ੍ਹਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਨੇ। ਔਰ ਅੱਜ 75ਵੀਂ ਵਰ੍ਹੇਗੰਢ ਹੈ, ਵਰਲਡ ਵਾਰ 2 ਦਾ ਅੱਜ ਬਿਲਕੁਲ ਖਾਤਮਾ ਹੋਇਆ ਸੀ। ਇੱਕ ਕਾਲਰ ਨੇ ਮੇਰੇ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਿਲਕੁਲ, ਇਸ ਵਿਸ਼ੇ ਦੇ ਉੱਤੇ ਅਸੀਂ ਹਮੇਸ਼ਾ ਹੀ ਭੁੱਲੇ ਰਹਿੰਦੇ ਹਾਂ, ਚਾਹੇ ਜਿੰਨਾ ਵੀ ਮਹੱਤਵਪੂਰਨ, ਬਹੁਤ ਮਹੱਤਵਪੂਰਨ ਵਿਸ਼ਾ। ਬਟ ਮੈਂ ਤੁਹਾਨੂੰ ਇਹੀ ਬਸ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਕੈਨੇਡਾ ਦੀ ਗੱਲ ਕੀਤੀ ਆ, ਬਈ ਕੈਨੇਡਾ ਆਪਣੇ ਫੌਜੀਆਂ ਨੂੰ ਯਾਦ ਕਰਦਾ, ਜਦੋਂ ਕਿਸੇ ਦੀ ਕੋਈ ਹੋਂਦ ਹੋਵੇ ਉਹ ਇਹ ਯਾਦ ਕਰਨਾ ਇਸ ਵੇਲੇ ਭਾਰਤ ਸਰਕਾਰ ਦਾ ਕੰਮ ਹੈਗਾ, ਜੇ ਸਾਨੂੰ ਜਿੱਤ ਰੱਖਣਾ ਜਾਂ ਰੱਖਣਾ ਸਾਡਾ ਵੀ ਫਰਜ਼ ਬਣਦਾ, ਪਰ ਸਾਡੀ ਜਿਹੜੀ ਆਵਾਜ਼ ਆ ਬਹੁਤ ਤੱਕ ਪਹੁੰਚਦੀ ਨੀ, ਕਿਉਂਕਿ ਮੁਲਕਾਂ ਦੀ ਆਵਾਜ਼ ਇੱਥੇ ਸੁਣੀ ਜਾਂਦੀ ਆ। ਸੋ ਇਹ ਇਹਦੇ ਚ ਮੈਂ ਇਹ ਸਮਝਦਾ ਵੀ ਬਹੁਤ ਵੱਡਾ ਹੱਕ ਆ ਸਾਡੀ, ਨਾ ਸਾਡੀ ਨਾ ਸਮਝੀ ਵੀ ਹੈਗੀ ਹੈ, ਪਰ ਸਾਡਾ ਆਪਣਾ ਮੁਲਕ ਨਾ ਹੋਣਾ ਤੇ ਸਾਨੂੰ ਆਪਣੇ ਪੰਜਾਬ ਨੂੰ ਚੇਤੇ ਕਰਨਾ, ਇਹਦੇ ਵਿੱਚ ਮੈਂ ਬਹੁਤ ਵੱਡੀ ਤਰਾਸਦੀ ਸਮਝਦਾ ਜੀ।
ਪੂਨੇ ਸਾਹਿਬ ਉਸ ਸਮੇਂ ਭਾਰਤ ਹੋਣ ਦੇ ਵਿੱਚ ਨਹੀਂ ਆਇਆ ਸੀਗਾ, 1947 ਦੇ ਵਿੱਚ ਭਾਰਤ ਹੋਣ ਦੇ ਵਿੱਚ ਆਇਆ। 1945 2 ਸਪਤੰਬਰ 1945 ਨੂੰ ਇਹ ਜੰਗ ਖਤਮ ਹੋ ਚੁੱਕੀ ਸੀਗੀ। ਸੋ ਉਦੋਂ ਬ੍ਰਿਟਿਸ਼ ਰਾਜ ਸੀਗਾ ਉੱਥੇ, ਭਾਰਤ ਹੋਣ 'ਚ ਆਇਆ 1947। ਜਿਵੇਂ ਪਹਿਲਾਂ ਗੱਲ ਕੀਤੀ ਹੈ ਕਿ ਭਾਰਤ ਇਸ ਚੀਜ਼ ਤੋਂ ਬਾਹਰ ਹੋ ਜਾਂਦਾ ਕਿ ਉਸ ਸਮੇਂ ਉਹ ਸਾਡੀ ਫੌਜ ਦੇ ਵਿੱਚ ਤਾਂ ਹੈ ਨਹੀਂ ਸੀਗੇ, ਦੇ ਵਰ ਪਾਰਟ ਆਫ ਦਾ ਬ੍ਰਿਟਿਸ਼ ਆਰਮੀ, ਜੇ ਭਾਰਤੀ ਫੌਜ ਵੱਲੋਂ ਤਾਂ ਲੜੇ ਨਹੀਂ ਗਏ ਉਹ। ਸੋ ਇੱਥੇ ਆ ਕੇ ਕਿਤੇ ਮਾਰ ਪੈ ਜਾਂਦੀ ਹੈ, ਇੱਥੇ ਆ ਕੇ ਫਿਰ ਸਾਡੀ ਕੌਮ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਦੀ ਗੱਲ ਕਰੀਏ।
ਬਿਲਕੁਲ, ਕੌਮ ਦਾ ਫਰਜ਼ ਬਣਦਾ ਜੀ। ਕੌਮਾਂ ਗੱਲ ਤੇ ਆ, ਜਿਵੇਂ ਤੁਸੀਂ ਹੁਣ ਅੰਕੜੇ ਲੈ ਕੇ ਆਉਂਦੇ ਆ, ਇਹ ਅੰਕੜੇ ਕਿਸੇ ਨੇ ਕਦੇ ਲੈ ਕੇ ਨੀ ਆਉਂਦੇ। ਮਤਲਬ ਗੱਲ ਤਾਂ ਮੈਂ ਤਾਂ ਇਹ ਗੱਲ ਕਰਦਾ ਵੀ ਜਦੋਂ ਇਹ ਨੀ ਮੈਂ ਉਹਨਾਂ ਨੂੰ ਬਲੇਸ਼ ਕਰਦਾ ਵੀ ਉਹ ਮੁਲਕ ਸੀਗਾ, ਮੁਲਕ ਲਈ ਤਾਂ ਆਪਾਂ ਲੜੇ ਹੀ ਆ, ਉਹਦੇ ਆਪਾਂ ਨੂੰ ਕੁਛ ਮਿਲਿਆ, ਪਰ ਚਲੋ ਕੋਈ ਗੱਲ ਨੀ, ਉਹਦੀ ਉਹ ਵੀ ਆਪਾਂ ਜਿੱਦਾਂ ਹੁਣ ਲੜਦੇ ਇੱਦਾਂ ਹੀ ਧਰਮ ਲਈ ਕਰਕੇ ਜਦਾਈ ਕਰ ਦਿੱਤੀ। ਜੇ ਉਹ ਸਿੱਖਾਂ ਨੇ ਆਪਣੇ ਜਰਮਨ ਦੀ ਗੱਲ ਮੰਨ ਲਈ ਹੁੰਦੀ ਤਾਂ ਅੱਜ ਉਹ ਗਦਾਰ ਹੋ ਜਾਣੇ ਸੀ, ਪਰ ਜਿਹਨਾਂ ਨੇ ਨਹੀਂ ਮੰਨੀ ਉਹਨੇ ਕੁਰਬਾਨੀਆਂ ਕੀਤੀਆਂ, ਪਰ ਫਿਰ ਅੱਜ ਆਪਾਂ ਉਹਨੂੰ ਇੰਗਲੈਂਡ ਬ੍ਰਿਟਿਸ਼ ਨੇ ਵੀ ਆਲਮੋਸਟ ਉਦਾਂ ਹੀ ਸਮਝਿਆ ਜਿੱਦਾਂ ਬਾਕੀ ਸਮਝਦੇ ਆ।
ਔਰ ਜਦੋਂ ਜਪਾਨ ਬ੍ਰਿਟਿਸ਼ ਨੇ ਜਪਾਨ ਨੂੰ ਸਰੈਂਡਰ ਕੀਤਾ ਪਹਿਲਾਂ ਲੜਾਈ ਦੇ ਵਿੱਚ, ਅਤੇ ਉਦੋਂ ਫਿਰ ਜਿਹੜੇ ਉਦੋਂ ਸਿੱਖ ਬ੍ਰਿਟਿਸ਼ ਵੱਲੋਂ ਲੜ ਰਹੇ ਸੀਗੇ, ਜਪਾਨ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ, ਅਸੀਂ ਤੁਹਾਡਾ ਮੁਲਕ ਆਜ਼ਾਦ ਕਰਾ ਕੇ ਦਿੰਦੇ ਹਾਂ। ਅਤੇ ਬਹੁਤ ਸਾਰੇ ਸਿੱਖ ਅਤੇ ਉਸ ਸਮੇਂ ਦੇ ਹਿੰਦੁਸਤਾਨੀ ਜਿਹੜੇ ਫੌਜੀ ਸਨ ਉਹ ਜਪਾਨ ਨਾਲ ਰਲ ਕੇ ਸੁਭਾਸ਼ ਚੰਦਰ ਬੋਸ ਨਾਲ ਜਾ ਰਹੇ ਸੀਗੇ, ਔਰ ਜਿਹੜੇ ਫੌਜੀ ਬ੍ਰਿਟਿਸ਼ ਨਾਲ ਕਿਸੇ ਸਮੇਂ ਖੜ੍ਹੇ ਸੀਗੇ ਉਹ ਗਦਾਰ ਕਹਿ ਕੇ ਬ੍ਰਿਟਿਸ਼ ਨੇ ਹੀ ਉਹਨਾਂ ਨੂੰ ਇੰਡੀਆ ਤੱਕ ਪਹੁੰਚਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਖਤਮ ਕਰ ਦਿੱਤਾ ਸੀਗਾ। ਸੋ ਜੇ ਉਸ ਸਮੇਂ ਸਿੱਖ ਛੱਡ ਕੇ ਜਰਮਨ ਵੱਲ ਜਾਂਦੇ, ਹੋ ਸਕਦਾ ਬ੍ਰਿਟਿਸ਼ ਵੀ ਉਦੋਂ ਉਹਨਾਂ ਨੂੰ ਫਿਰ ਹੋਰ ਉਹਨਾਂ ਨੂੰ ਮਾਰ ਦਿੰਦਾ। ਖੈਰ ਉਹਨਾਂ ਦਾ ਉਹ ਡਿਸੀਜਨ ਸੀਗਾ, ਜਰਮਨ ਵੱਲੋਂ ਭੇਜਿਆ ਖਤ ਉਹਨਾਂ ਨੇ ਨਕਾਰ ਦਿੱਤਾ ਅਤੇ ਕਹਿ ਦਿੱਤਾ ਕਿ ਨਹੀਂ, ਅਸੀਂ ਬ੍ਰਿਟਿਸ਼ ਦੇ ਨਾਲ ਖੜ੍ਹੇ, ਅਸੀਂ ਬ੍ਰਿਟਿਸ਼ ਨਾਲ ਹੀ ਲੜਨਾ ਹੈ।
ਮੈਂ ਇਹੀ ਕਹਿਣਾ ਚਾਹੁੰਦਾ ਜੀ, ਹੋਰਾਂ ਨੇ ਚਲੋ ਆਪਣਾ ਜਿਹੜੇ ਜਿਹਨਾਂ ਨੇ ਸੁਭਾਸ਼ ਚੰਦਰ ਬੋਸ ਜਾਂ ਕਿਸੇ ਹੋਰ ਜਾਂ ਕਿਸੇ ਵੀ ਦੇ ਨਾਲ ਲੱਗ ਕੇ ਉਹ ਡਿਸੀਜਨ ਦੇ ਵਿੱਚ ਚੇਂਜ ਹੋਏ ਨੇ, ਉਹ ਤਾਂ ਚਲੋ ਮਾਰੇ ਗਏ ਬੰਦੇ, ਉਹਨਾਂ ਦੀ ਤਾਂ ਜਿਹੜੀ ਹੋਣੀ ਸੀ, ਪਰ ਜਿਹੜੇ ਇਹਨਾਂ ਦੇ ਨਾਲ ਰਹੇ ਨੇ ਅੱਜ ਤੱਕ ਬ੍ਰਿਟਿਸ਼ ਨੇ, ਉਹਨਾਂ ਦਾ ਕਿੰਨਾ ਕੁ ਮੁੱਲ ਪਾਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ। ਮਤਲਬ ਉਹਨਾਂ ਦੀ ਵੀ ਹਿਊਮਨਿਟੀ ਦੇ ਤੌਰ ਤੇ ਹਿਊਮਨਿਟੀ ਲਈ ਲੜੇ ਸੀਗੇ, ਨਾ ਕਿ ਆਪਾਂ ਇਹ ਕਹਿ ਦਈਏ ਵੀ ਉਹ ਜੀ ਫਲਾਨੇ ਲਈ ਲੜੇ ਤਾਂ ਅੰਗਰੇਜ਼ੀ, ਪਰ ਮੋਸਟਲੀ ਮੈਜੋਰਿਟੀ ਦਾ ਫੌਜੀ ਜਿਹੜੇ ਸੀ ਹਿਊਮਨਿਟੀ ਲਈ ਲੜਦੇ ਸੀਗੇ, ਚਲੋ ਫੌਜ ਦੇ ਵਿੱਚ ਸੀਗੇ, ਇਸ ਕਰਕੇ ਨੋ ਡਾਊਟ ਵੀ ਉਹ ਬ੍ਰਿਟਿਸ਼ ਫੌਜ ਚ ਸੀ ਜਾਂ ਆਪਣੇ ਬਾਕੀ ਦੇ ਜਿਹਦਾ ਕਈ ਵਾਰੀ ਲੀਡਰ ਥੋੜੇ ਹੋ ਵੀ ਜਾਂਦੇ ਆ ਵੀ ਇੱਧਰ ਉੱਧਰ ਵੀ ਭਾਈ ਵੀ ਸਾਨੂੰ ਇੱਧਰੋਂ ਹੁਣ ਮਿਲਦਾ ਆ ਤਾਂ ਅਸੀਂ ਸ਼ਾਇਦ ਸਾਡੀ ਇਹ ਮੰਗ ਕਰ ਦਿੰਦੇ ਜਿਵੇਂ ਅੱਜ ਆ, ਇਸ ਕਰਕੇ ਉਹ ਮਤਲਬ ਆਪਣਾ ਮੁੱਲ ਕਿਤੇ ਨਹੀਂ ਪਿਆ। ਚਲੋ ਇਹਦਾ ਇਹ ਵੀ ਕਾਰਨ ਹੋ ਸਕਦਾ ਮੈਂ ਮੰਨ ਲੈਂਦਾ, ਪਰ ਚੱਲ ਜਿਹਨਾਂ ਨੇ ਆਪਾਂ ਕੁਛ ਕੀਤਾ ਵੀ ਆ, ਈਵਨ ਹਿੰਦੁਸਤਾਨ ਲਈ ਕੀਤਾ, ਉੱਥੇ ਵੀ ਜਿਹੜਾ ਆਪਣਾ ਮੁੱਲ ਪੈਂਦਾ ਰੋਜ਼ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ।
ਥੈਂਕ ਯੂ ਪੁਨੀਆ ਸਾਹਿਬ ਤੁਹਾਡੇ ਕਾਲ ਦੇ ਲਈ, ਧੰਨਵਾਦ। ਯੈਸ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਸੋ ਅੱਜ 2 ਸਪਤੰਬਰ 1945 ਨੂੰ ਵਰਲਡ ਵਾਰ ਸੈਕਿੰਡ ਖਤਮ ਹੋਈ ਸੀਗੀ, ਡਿਕਲੇਅਰ ਕੀਤਾ ਗਿਆ ਸੀਗਾ ਕਿ ਇਸ ਤੋਂ ਬਾਅਦ ਹੋਰ ਲੜਾਈ ਨਹੀਂ ਹੋਵੇਗੀ। ਅਮੈਰੀਕਾ ਦੇ ਜਨਰਲ ਨੇ ਜਪਾਨ ਨੂੰ ਸਰੈਂਡਰ ਕਰਾਇਆ ਸੀਗਾ, ਔਰ ਜਪਾਨ ਦੇ ਅਮੈਰੀਕਾ ਦੇ ਜਨਰਲ ਦੇ ਨਾਲ ਜਿਹੜਾ ਸੈਕਿੰਡ ਪਰਸਨ ਖੜ੍ਹਾ ਸੀਗਾ ਉਹ ਕੈਨੇਡੀਅਨ ਸੀਗਾ, ਉਹ ਵੀ ਉਹਦਾ ਵੀ ਮੁੱਲ ਉਹਨਾਂ ਨੇ ਪਿਆ ਜੋ ਕੈਨੇਡਾ ਨੇ ਮੱਲਾਂ ਮਾਰੀਆਂ ਸੀਗੀਆਂ ਇਸ ਲੜਾਈ ਦੇ ਵਿੱਚ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੇ ਲਈ। ਪ੍ਰੋਗਰਾਮ ਖਾਲਸਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ, ਸੋ ਸਮਾਂ ਹੁਣ ਸਾਡਾ ਸਮਾਪਤੀ ਵੱਲ ਹੈ। ਜਸਵਿੰਦਰ ਸਿੰਘ ਹੋਣਾ ਦਾ ਵੀ ਫੋਨ ਆਇਆ ਸੀ, ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਹੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ, ਔਰ ਹੁਣ ਸਮਾਂ ਸਮਾਪਤੀ ਵੱਲ ਹੈ, 1 ਮਿੰਟ ਰਹਿ ਗਿਆ ਆਪਣੇ ਪਾਸ।
ਜੀ, ਬ੍ਰੈਂਪਟਨ ਟਰੈਕ ਰਿਪੇਅਰ ਅਤੇ ਟਾਇਰ ਸੈਂਟਰ ਦਾ ਨੰਬਰ ਮੈਂ ਸਾਂਝਾ ਕਰਦਾ ਜੀ, 905-790-1221। ਬ੍ਰੈਂਪਟਨ ਟਰੈਕ ਰਿਪੇਅਰ ਅਤੇ ਟਾਇਰ ਸੈਂਟਰ, ਟਰੱਕਾਂ ਦੀ ਰਿਪੇਅਰ ਦੇ ਲਈ 905-790-1221 ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਕੈਲਡਨ ਸਬਜ਼ੀ ਫਾਰਮ, ਤਾਜ਼ੀਆਂ ਹਰੀਆਂ ਸਬਜ਼ੀਆਂ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ 905-965-3633 905-965-3633 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਗ, ਹਲਵਾ, ਕੱਦੂ, ਚੱਪਣ ਕੱਦੂ, ਹਰੀਆਂ ਮਿਰਚਾਂ, ਹੋਰ ਬਹੁਤ ਸਾਰੀਆਂ ਸਬਜ਼ੀਆਂ ਨੇ, 905-965-3633। ਔਰ ਟੈਕਸ ਪੀਰੀਅਡ ਦਾ ਨੰਬਰ 905-621-4100।
ਟਰੱਕ ਗਰਾਜ ਇੱਕ ਸੇਲ ਦੇ ਉੱਤੇ ਆ, ਡਿਕਸੀ 401 ਦੇ ਏਰੀਆ ਦੇ ਵਿੱਚ, 20,000 ਸਕੇਅਰ ਫੁੱਟ ਦਾ 1.2 ਏਕੜ ਦੀ ਲਾਟ ਦੇ ਵਿੱਚ, 416-879-4043 416-879-4043। ਸੇਂਟ ਕੈਥਰੀਨ 'ਚ ਕਾਂਡੋ ਬੁੱਕ ਕਰਵਾਉਣ ਦੇ ਲਈ ਮੇਰਾ ਨੰਬਰ 416-970-5005 ਦਿਓ ਆ ਗਿਆ। ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ਼੍ਰੀ ਅਕਾਲ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਓਨਟੇਰੀਓ ਦੇ ਸਕੂਲਾਂ ਨੂੰ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਖੋਲ੍ਹਣ ਵਿੱਚ ਅਸੀਂ ਸਾਰਿਆਂ ਨੇ ਭੂਮਿਕਾ ਨਿਭਾਉਣੀ ਹੈ। ਇਸ ਕਰਕੇ ਓਨਟੇਰੀਓ ਸਰਕਾਰ ਨੇ ਸਾਡੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਲਈ ਡਾਕਟਰਾਂ, ਸਿਹਤ ਅਧਿਕਾਰੀਆਂ, ਸਕੂਲ ਬੋਰਡਾਂ ਅਤੇ ਸਿੱਖਿਅਕਾਂ ਨਾਲ ਕੰਮ ਕੀਤਾ। ਇਕੱਠੇ ਕੰਮ ਕਰਦੇ ਹੋਏ ਸਾਡੀ ਯੋਜਨਾ 'ਚ ਸਰੀਰਕ ਦੂਰੀ ਰੱਖਣਾ, ਸਕੂਲਾਂ 'ਚ ਵਧੇਰੇ ਨਰਸਾਂ ਲਗਾਉਣਾ, ਮਾਸਕ ਪਾਉਣਾ, ਜ਼ਿਆਦਾ ਸਫਾਈ, ਹੈਂਡ ਸੈਨੇਟਾਈਜੇਸ਼ਨ, ਵਿਦਿਆਰਥੀਆਂ ਅਤੇ ਸਕੂਲ ਦੇ ਸਟਾਫ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹੋਰ ਉਪਾਅ ਸ਼ਾਮਿਲ ਹਨ। ਜ਼ਿਆਦਾ ਜਾਣਕਾਰੀ ਲਈ ontario.ca/reopeningschools ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. Call 905-874-7171.
Aap
CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाए $50। अधिक जानकारी के लिए cibc.com/transfer पर जाएं।
कार टायर। सर्दियों के लिए गाड़ियों के टायर तब्दील करने हो या नए टायर खरीदने हो तो कार टायर पर जाकर रजिस्टर करें और रेडियो 770 AM का हवाला देने पर 4 नए टायरों की इंस्टॉलेशन बिल्कुल मुफ्त करवाएं। ये पेशकश 15 अक्टूबर तक महदूद है। KALTIRE.com
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਆਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ ਲੌਕੀ ਕਰੇਲੇ ਬੈਂਗਣ ਮੂਲੀ ਮੇਥੀ ਧਨੀਆ ਸਾਗ ਮਟਰ ਗਾਜਰਾਂ ਕਰੇਲੇ ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ ਕੈਲੇਡਨ।